तन्वाखे गुरु तन्वाखे गुरु साहिब अमरदास परसें पातिक बिना सह गुर अमरदास सिद्ध साधक आशा सह गुर अमरदास परसिया ध्यान लहिया पौ मुक है गुर अमरदास परसिया अपौ लभै गौ चुकै एक बिन दुगण जो तो रहै जा सुमंत्र मानवल है जाल पाप दार्थ इतड़े गुर अमरदास डिठ मिले कन हर बूंद बसोरू मावल कुसुम बसंत गणंत नयावै रव सस किरण उदर सागर को गंग तरंग अंत को पावे रुद्र त्यान ज्ञान सतगुर कै कब जन पल उन्हें सो गावे पल्ले अमरदास गुण तेरे तेरी उपमा तो है बने आवै रुद्र त्यान ज्ञान सतगुर कै कब जन पल उन्हें जो गावै पल्ले अमरदास गुण तेरे तेरी उपमा तो है बने आवै परम सम्मान योग जुग जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुबाही मान खोए बैठे गुरमुख प्यारे सत संगी जनों हजूर दी पावन पवित्र इलाही बाणी दा कीर्तन और गुरमत विचारा आप जिया ने सत्कार योग भाई साहब भाई जगजीत सिंह जी खुरां पासों सरवण कीतियां ने कल दा दिन जो बतीत होया है कल दे दिहाड़े धन गुरु अमरदास महाराज तीसरे गुरदेव दा गुरगद्दी नशीनी पुरब सी ते गुरु अमरदास महाराज जी दे इस पुरब नूं आपां अज मना रहे हां गुरु नानक साहिब जी दे इस घर दे अंदर जदों आपां इतिहास नूं गुरमत नूं पढ़ने हां ते एक चीज बड़ी विलक्षण सानूं जिहड़ी नजर आउंदी है इत्थे गुरु दी कृपा ते निर्भर करदा है सत साल दा बजुर्ग बाबा भी जे किते गुरु के चरणा भी जुड़ के सेवा करे ਤੇ ਜਿਸ ਸਮੇਂ ਲੋਕ ਕਹਿੰਦੇ ਨੇ 70-72 ਸਾਲ ਦੀ ਉਮਰ ਵਿੱਚ ਬੰਦੇ ਨੂੰ ਸੂਝ ਕੋਈ ਨਹੀਂ ਸ਼ਬਦ ਵਰਤਦੇ ਨੇ, ਇਹ 70-72 ਗਿਆ। 12 ਸਾਲ ਗਾਗਰ ਢੋ ਕੇ 72 ਸਾਲ ਦਾ ਬਜ਼ੁਰਗ ਵੀ ਸਿੱਖ ਤੋਂ ਗੁਰੂ ਬਣ ਸਕਦਾ ਹੈ। ਇਹ ਵਿਲੱਖਣਤਾ ਕਿ ਇੱਥੇ 5 ਸਾਲ ਤੇ 3 ਮਹੀਨੇ ਦੀ ਬਾਲ ਉਮਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹ ਵੀ ਗੁਰੂ ਬਣ ਸਕਦੇ ਨੇ, ਤੇ ਕਿਰਪਾ ਗੁਰੂ ਕਰੇ ਤਾਂ 72 ਸਾਲ ਦਾ ਬਜ਼ੁਰਗ ਵੀ ਗੁਰੂ ਬਣ ਸਕਦਾ ਹੈ। ਆਓ ਗੁਰੂ ਅਮਰਦਾਸ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਔਰ ਬਾਣੀ ਦੀ ਵਿਚਾਰ ਆਪਾਂ ਨੇ ਕਰਨੀ ਹੈ, ਜਿਹੜਾ ਅੱਜ ਦਾ ਦਿਨ ਗੁਰਗੱਦੀ ਪੁਰਬ ਆਪਾਂ ਮਨਾ ਰਹੇ ਹਾਂ। ਇਸ ਦੀ ਵਿਚਾਰ ਇਸ ਦਿਨ ਦੇ ਸੰਬੰਧ ਵਿੱਚ ਗੁਰੂ ਕਿਰਪਾ ਨਾਲ ਆਪਾਂ ਵਿਚਾਰਨੇ। ਕਿਰਪਾ ਕਰਕੇ ਜਿਤਨੇ ਵੀ ਬੈਠੇ ਹੋ ਨਾ, ਇਕਾਗਰਤਾ ਜ਼ਰੂਰ ਬਖਸ਼ਿਆ ਜੇ, ਕੋਸ਼ਿਸ਼ ਕਰੋ ਇਸ ਖਿੰਡੇ ਹੋਏ ਮਨ ਨੂੰ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਅੱਜ ਟਿਕਾ ਦਈਏ। ਜੇ ਤਾਂ ਬੁੱਧੀ ਤਾਰਕ ਕੇਵਲ ਤਰਕ ਕਰਨ ਵਾਲੀ ਨਾਲ ਸੁਣਾਂਗੇ, ਤੇ ਯਾਦ ਰੱਖਣਾ ਉਹ ਕਿਹਾ ਹੋਇਆ ਕੇਵਲ ਤਰਕ ਦੀ ਬਿਰਤੀ ਵਾਲਾ ਲੱਗੇਗਾ, ਤੇ ਜਦੋਂ ਪ੍ਰਤੱਖ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਗੁਰੂ ਕੇ ਬਚਨ ਸਰਵਣ ਕਰਾਂਗੇ ਤੇ ਸਤਿਗੁਰੂ ਗੁਰੂ ਅਮਰਦਾਸ ਦੀ ਕਿਰਪਾ ਵਰਸੇਗੀ। ਵਿਚਾਰ ਆਰੰਭਣ ਤੋਂ ਪਹਿਲਾਂ ਸਤਿਗੁਰੂ ਕੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਅਮਰਦਾਸ ਜੀ ਦਾ ਜਨਮ ਪਿੰਡ ਬਾਸਰ ਕੇ, ਜੋ ਅੱਜ ਕੱਲ੍ਹ ਜ਼ਿਲ੍ਹਾ ਅੰਮ੍ਰਿਤਸਰ ਦੇ ਅੰਦਰ ਹੈ, ਸੰਨ 1479 ਨੂੰ ਬਾਬਾ ਤੇਜ ਭਾਨ ਜੀ ਦੇ ਗ੍ਰਹਿ ਵਿਖੇ ਹੋਇਆ। ਬਾਬਾ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਉਮਰ ਕਰਕੇ ਕੇਵਲ 10 ਸਾਲ ਛੋਟੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਆਗਮਨ, ਸਤਿਗੁਰੂ ਕਾ ਪ੍ਰਕਾਸ਼ ਸੰਨ 1469 ਨੂੰ ਰਾਏ ਭੋਏ ਦੀ ਤਲਵੰਡੀ ਤੇ ਹੋਇਆ ਗੁਰੂ ਨਾਨਕ ਸਾਹਿਬ ਜੀ ਦਾ, ਤੇ ਬਾਬਾ ਅਮਰਦਾਸ ਜੀ ਦਾ ਪ੍ਰਕਾਸ਼, ਇਹਨਾਂ ਦਾ ਜਨਮ ਆਗਮਨ ਸ਼ਬਦ ਵਰਤ ਲਈਏ ਕਿ ਪਿੰਡ ਬਾਸਰ ਕੇ 1479 ਨੂੰ ਹੋਇਆ। 10 ਸਾਲ ਬਾਬਾ ਅਮਰਦਾਸ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਛੋਟੇ ਨੇ। ਬਾਬਾ ਅਮਰਦਾਸ ਜੀ ਦੇ ਪਿਤਾ ਦਾ ਨਾਮ ਤੇਜ ਭਾਨ ਹੈ। ਬਾਬਾ ਅਮਰਦਾਸ ਜੀ 4 ਭਰਾ ਨੇ ਤੇ ਅਮਰਦਾਸ ਜੀ ਸਭ ਤੋਂ ਵੱਡੇ ਨੇ। ਮੈਂ ਸ਼ਬਦ ਵਰਤਿਆ ਬਾਬਾ ਇਸ ਕਰਕੇ ਵਰਤ ਰਿਹਾ, ਅਜੇ ਉਹ ਗੁਰਗੱਦੀ ਤੇ ਬਿਰਾਜਮਾਨ ਨਹੀਂ। ਬਾਬਾ ਅਮਰਦਾਸ ਸਭ ਤੋਂ ਵੱਡੇ ਨੇ, ਛੋਟੇ 3 ਭਰਾ ਨੇ, ਤੇ ਇੱਥੋਂ ਤੱਕ ਇਹ ਕਾਰੋਬਾਰ ਆਪਣਾ ਜ਼ਿਮੀਂਦਾਰਾ ਵੀ ਪਿੰਡ ਵਿੱਚ ਕਰਦੇ ਸਨ। ਉਸ ਤੋਂ ਇਲਾਵਾ ਮਹਿਮਾ ਪ੍ਰਕਾਸ਼ ਵਿੱਚ ਤਾਂ ਇਹ ਵੀ ਲਿਖਿਆ ਰੇਸ਼ਮ ਦੇ ਕੱਪੜੇ ਦਾ ਵਪਾਰ ਕਰਦੇ ਨੇ। ਕਹਿਣ ਤੋਂ ਮੁਰਾਦ ਵਪਾਰ ਵੀ ਕਰਦੇ ਨੇ, ਦੁਕਾਨਦਾਰੀ ਵੀ ਕਰਦੇ ਨੇ, ਤੇ ਬਾਬਾ ਅਮਰਦਾਸ ਜੀ ਦਾ ਪੂਰਾ ਪਰਿਵਾਰ ਜਿਹੜਾ ਜ਼ਿਮੀਂਦਾਰਾ ਵੀ ਕਰਦਾ ਹੈ। ਬਾਬਾ ਅਮਰਦਾਸ ਜੀ ਦੇ ਸੰਤਾਨ, ਇਹਨਾਂ ਦੇ ਘਰ 2 ਪੁੱਤਰ ਤੇ 2 ਪੁੱਤਰੀਆਂ ਪੈਦਾ ਹੋਈਆਂ। ਵੱਡੇ ਦਾ ਨਾਮ ਸੀ ਬਾਬਾ ਮੋਹਨ ਜੀ, ਛੋਟੇ ਪੁੱਤਰ ਦਾ ਨਾਂ ਹੈ ਬਾਬਾ ਮੋਹਰੀ ਜੀ, ਵੱਡੀ ਪੁੱਤਰੀ ਦਾ ਨਾਂ ਹੈ ਬੀਬੀ ਦਾਨੀ ਜੀ, ਛੋਟੀ ਬੱਚੀ ਦਾ ਨਾਂ ਹੈ ਬੀਬੀ ਭਾਨੀ ਜੀ। ਬੀਬੀ ਦਾਨੀ ਜੀ ਦਾ ਆਨੰਦ ਕਾਰਜ ਹੋਇਆ ਭਾਈ ਰਾਮਾ ਜੀ ਦੇ ਨਾਲ, ਤੇ ਬੀਬੀ ਭਾਨੀ ਜੀ ਦੀ ਸ਼ਾਦੀ, ਉਹਨਾਂ ਦਾ ਵਿਆਹ, ਉਹਨਾਂ ਦਾ ਆਨੰਦ ਕਾਰਜ ਹੋਇਆ ਭਾਈ ਜੇਠੇ ਦੇ ਨਾਲ, ਜਿਹੜੇ ਬਾਅਦ ਵਿੱਚ ਗੁਰੂ ਰਾਮਦਾਸ ਬਣੇ। ਬਾਬਾ ਅਮਰਦਾਸ ਆਪਣੇ ਪਿੰਡ ਵਿੱਚ ਟਿਕੇ ਨੇ, ਪਿਤਾ ਇਹਨਾਂ ਦੇ ਵੀ ਦਇਆ ਦੀ ਧਰਮ ਦੀ ਮੂਰਤ ਨੇ, ਤੇ ਇਹਨਾਂ ਦੇ ਮਨ ਵਿੱਚ ਇੱਕ ਫੁਰਨਾ ਉੱਠਦਾ ਹੈ ਜਿਹੜਾ ਮਨ ਦਾ ਟਿਕਾਉ ਹੋਵੇ। ਜਿਹੜੇ ਅਸੀਂ ਪ੍ਰਭੂ ਤੋਂ ਕਈ ਜਨਮਾਂ ਦੇ ਵਿਛੜੇ ਹਾਂ, ਕੋਈ ਤਰੀਕਾ ਹੈ ਕਿ ਅੰਦਰ ਦੀ ਭਟਕਣਾ ਦੂਰ ਹੋ ਜਾਏ ਤੇ ਉਸ ਪਿਆਰੇ ਪ੍ਰਭੂ ਜੀ ਦੇ ਚਰਨਾਂ ਵਿੱਚ ਲੀਨ ਹੋ ਜਾਈਏ? ਤੇ ਇਸੇ ਗੱਲ ਨੂੰ ਮੁੱਖ ਰੱਖ ਕੇ ਬਾਬਾ ਅਮਰਦਾਸ ਜੀ ਨੇ ਇੱਕ ਟੀਚਾ ਮਿਥਿਆ ਕਿ ਹਰ ਸਾਲ ਮੈਂ ਗੰਗਾ ਤੇ ਜਾ ਕੇ ਇਸ਼ਨਾਨ ਕਰਨਾ, ਦਾਨ ਪੁੰਨ ਕਰਨਾ, ਆਏ ਗਏ ਦੀ ਸੇਵਾ ਕਰਨੀ ਹੈ। ਹੋ ਸਕਦਾ ਕਿ ਗੰਗਾ ਦਾ ਇਸ਼ਨਾਨ ਕਰਨ ਦੇ ਨਾਲ ਮੇਰੇ ਇਸ ਮਨ ਨੂੰ ਟਿਕਾਓ ਮਿਲ ਜਾਏ, ਮੇਰਾ ਅੰਦਰ ਕਿਤੇ ਭਟਕਣੋਂ ਬਚ ਜਾਏ, ਮੈਂ ਉਸ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਸਕਾਂ। ਤੇ ਬਾਬਾ ਅਮਰਦਾਸ ਇੱਕ ਦੋ ਸਾਲ ਨਹੀਂ 19 ਵਾਰੀ ਉਹ ਤੀਰਥ ਇਸ਼ਨਾਨ ਕਰਨ ਗਏ ਨੇ। ਕਈਆਂ ਨੇ ਸ਼ਬਦ 20 ਵਰਤਿਆ। ਖੈਰ, ਤੀਰਥ ਇਸ਼ਨਾਨ, ਗੰਗਾ ਇਸ਼ਨਾਨ ਹਰ ਵਾਰ ਕਰਨ ਜਾਂਦੇ ਨੇ ਤੇ ਮਹੀਨਿਆਂ ਬੱਧੀ ਸਮਾਂ ਲੱਗਦਾ ਪਿੰਡ ਬਾਸਰ ਕੇ ਤੋਂ ਗੰਗਾ ਇਸ਼ਨਾਨ ਕਰਨਾ ਤੇ ਜਾਣਾ, ਜਾ ਕੇ ਉੱਥੇ ਦਾਨ ਪੁੰਨ ਵੀ ਕਰਨਾ। ਉੱਥੇ ਬੜੇ ਆਰਾਮ ਨਾਲ ਗੰਗਾ ਦਾ ਇਸ਼ਨਾਨ ਕਰਕੇ ਸਾਧੂਆਂ ਮਹਾਂਪੁਰਸ਼ਾਂ ਦੇ ਕੋਲ ਵੀ ਬਹਿਣਾ। ਤੇ ਅੱਜ 20 ਵਾਰ ਜਦੋਂ ਬਾਬਾ ਅਮਰਦਾਸ ਜੀ ਗੰਗਾ ਤੋਂ ਵਾਪਸ ਪਏ ਆਉਂਦੇ ਨੇ ਤੇ ਰਸਤੇ ਵਿੱਚ ਇੱਕ ਪਿੰਡ ਆਇਆ ਮੇੜਾ, ਜਿਸ ਨੂੰ ਪਿੰਡ ਮਿੱਠੜਾ ਵੀ ਕਿਹਾ ਜਾਂਦਾ। ਇਸ ਪਿੰਡ ਦਾ ਇੱਕ ਬਹੁਤ ਹੀ ਸਿਆਣਾ ਵਿਦਵਾਨ ਪੰਡਿਤ ਹੈ, ਜਿਹੜਾ ਜੋਤਿਸ਼ ਵਿਦਿਆ ਵਿੱਚ ਵੀ ਬਹੁਤ ਮਾਹਰ ਹੈ। ਤੇ ਇਹਨੇ ਆਪਣੇ ਘਰ ਦੇ ਵਿੱਚ ਇੱਕ ਮਾਨੋ ਸਰਾਂ ਦਾ ਢੰਗ ਤਰੀਕੇ ਨਾਲ ਮਕਾਨ ਬਣਾਇਆ ਕਿ ਜਿਤਨੇ ਵੀ ਯਾਤਰੀ ਗੰਗਾ ਇਸ਼ਨਾਨ ਕਰਨ ਜਾਣ ਤੇ ਜਾਂ ਗੰਗਾ ਇਸ਼ਨਾਨ ਕਰਕੇ ਵਾਪਸ ਆਉਂਦੇ ਹੋਣ, ਉਹਨਾਂ ਨੂੰ ਜਲ ਪਾਣੀ ਦੀ ਸੇਵਾ ਕਰਨੀ, ਪ੍ਰਸ਼ਾਦ ਪਾਣੀ ਉਹਨਾਂ ਲਈ ਤਿਆਰ ਕਰਨਾ ਤੇ ਰਸਤੇ ਦੀ ਥਕਾਵਟ ਦੂਰ ਕਰਨ ਲਈ ਜਿਤਨੇ ਦਿਨ ਵੀ ਕੋਈ ਰਹਿਣਾ ਚਾਹੇ ਤੇ ਉਹ ਵਿਦਵਾਨ ਪੰਡਿਤ ਆਪਣੇ ਘਰ ਵਿੱਚ ਰੱਖਦਾ ਸੀ। ਤੇ ਯਾਤਰੀਆਂ ਦਾ ਇੱਕ ਸੁਭਾਅ ਸੀ ਕਿ ਉਹਦੇ ਘਰ ਵਿੱਚ 2-4 ਦਿਨ ਆਰਾਮ ਕਰਨ ਤੋਂ ਬਾਅਦ ਜਾਣ ਲੱਗਿਆਂ ਉਹਦੀ ਤਲੀ ਤੇ ਕੁਝ ਨਾ ਕੁਝ ਮਾਇਆ ਜ਼ਰੂਰ ਰੱਖ ਜਾਂਦੇ ਸਨ ਵੀ ਚਲੋ ਇਹ ਬੰਦਾ ਸੇਵਾ ਕਰਦਾ। ਬਾਬਾ ਅਮਰਦਾਸ ਅੱਜ ਇਹ ਵੀ ਉਸ ਪਿੰਡ ਵਿੱਚ ਪਹੁੰਚੇ ਨੇ, ਉਸ ਪੰਡਿਤ ਵਿਦਵਾਨ ਦੇ ਘਰ ਅੰਦਰ, ਉਹਦੀ ਸਰਾਂ ਦੇ ਅੰਦਰ। ਉਹਨਾਂ ਨੇ ਬੜੇ ਆਰਾਮ ਦੇ ਨਾਲ ਜਾ ਕੇ ਪ੍ਰਸ਼ਾਦ ਪਾਣੀ ਛਕਿਆ। ਕਹਿਣ ਲੱਗੇ ਗਰਮੀ ਦੇ ਦਿਨ ਸਨ ਤੇ ਬਾਬਾ ਅਮਰਦਾਸ ਜੀ ਉਹਦੇ ਘਰ ਤੋਂ ਬਾਹਰ ਨਿਕਲ ਕੇ ਉਹਦੇ ਲਵਾਏ ਹੋਏ ਬਾਗ ਦੇ ਅੰਦਰ ਜਾ ਕੇ ਟਿੱਗ ਗਏ ਤੇ ਗਰਮੀ ਅੱਤਦੀ ਪੈਂਦੀ ਏ। ਬਾਬਾ ਅਮਰਦਾਸ ਉਸ ਰੁੱਖ ਦੀ ਛਾਂ ਥੱਲੇ ਟਿਕੇ ਨੇ ਤੇ ਕਹਿੰਦੇ ਇਸ ਪੰਡਿਤ ਦਾ ਨਾਮ ਸੀ ਦੁਰਗੋ, ਸਾਰ ਸੁਤ ਭਿੰਬੀ ਗੋਦ ਦਾ ਸੀ। ਇਹ ਪੰਡਿਤ ਆਪਣੇ ਘਰ ਤੋਂ ਬਾਹਰ ਨਿਕਲਿਆ, ਬਾਗ ਵਿੱਚ ਪਏ ਹੋਏ ਯਾਤਰੀਆਂ ਦੇ ਕੋਲੋਂ ਲੰਘਿਆ ਤੇ ਜੋਤਿਸ਼ ਵਿਦਿਆ ਦਾ ਮਾਹਰ ਏ। ਕਹਿੰਦੇ ਨੇ ਉਸੇ ਵਕਤ ਇਸ ਪੰਡਿਤ ਨੇ ਨਾ ਬਾਬਾ ਅਮਰਦਾਸ ਜੀ ਨੂੰ ਲੇਟਿਆਂ ਦੇਖਿਆ ਤੇ ਬਾਬਾ ਜੀ ਵੱਖੀ ਪਰਨੇ ਹੋ ਕੇ ਪਏ ਨੇ, ਚਰਨਾਂ ਦੀਆਂ ਦੋਨੋਂ ਤਲੀਆਂ ਦਿਸਦੀਆਂ ਪਈਆਂ ਨੇ। ਵਿਦਵਾਨ ਪੰਡਿਤ ਸੀ, ਬਾਬਾ ਜੀ ਦੇ ਚਰਨਾਂ ਦੀ ਤਲੀਆਂ ਵਿੱਚ ਉਹਨੇ ਪਦਮ ਦੇਖਿਆ ਤੇ ਦੇਖ ਕੇ ਸਤਿਗੁਰੂ ਕੇ ਬਾਬਾ ਜੀ ਦੇ ਚਰਨਾਂ ਵਿੱਚ ਖਲੋ ਗਿਆ। ਕਹਿਣ ਲੱਗਾ, ਹੇ ਮਨਾ, ਮੇਰੀ ਵਿਦਿਆ ਕਦੀ ਝੂਠੀ ਨਹੀਂ ਹੋ ਸਕਦੀ, ਜੇ ਇਹਦੇ ਚਰਨਾਂ ਦੇ ਅੰਦਰ ਪਦਮ ਏ ਤੇ ਇਹ ਗੱਲ ਧਿਆਨ ਵਿੱਚ ਰੱਖਣਾ, ਜਾਂ ਤੇ ਇਹ ਆਉਣ ਵਾਲੇ ਸਮੇਂ ਦੇ ਅੰਦਰ ਚੱਕਰਵਰਤੀ ਸਮਰਾਟ ਬਣੇਗਾ ਤੇ ਜਾਂ ਇਹ ਆਉਣ ਵਾਲੇ ਸਮੇਂ ਦੇ ਅੰਦਰ ਅਧਿਆਤਮ ਵਰਤੀ ਬਹੁਤ ਉੱਚਾ ਮਹਾਂਪੁਰਸ਼ ਹੋਵੇਗਾ। ਕਿਤਨਾ ਸਮਾਂ ਉਹ ਬਾਬਾ ਜੀ ਦੇ ਚਰਨਾਂ ਦੇ ਪਦਮ ਨੂੰ ਦੇਖਦਾ ਰਿਹਾ। ਬਾਬਾ ਅਮਰਦਾਸ ਜੀ ਉੱਠੇ ਤੇ ਉੱਠ ਕੇ ਜਦੋਂ ਅੱਗੇ ਤੁਰਨ ਲੱਗੇ ਤੇ ਉਸ ਵਕਤ ਸੋਚਿਆ, ਜਿਸ ਪੰਡਿਤ ਨੇ ਇਤਨੀ ਸੇਵਾ ਕੀਤੀ ਏ ਕਿਤਨਾ ਚੰਗਾ ਹੋਵੇ, ਜਾਣ ਲੱਗਿਆ ਮੈਂ ਕੁਝ ਨਾ ਕੁਝ ਇਹਨਾਂ ਨੂੰ ਮਾਇਆ ਦੇ ਦਿਆਂ। ਆਪਣੀ ਬਾਂਸੁਲੀ ਥੈਲੀ ਖੋਲੀ, ਕੁਝ ਕੁ ਮਾਇਆ ਆਵਾਜ਼ ਦੇ ਕੇ ਕਹਿਣ ਲੱਗੇ, ਪੰਡਿਤ ਜੀ ਤੁਸੀਂ ਆਉਣ ਜਾਣ ਵਾਲੇ ਯਾਤਰੀ ਨੂੰ ਵਿਸ਼ਰਾਮ ਲਈ ਥਾਂ ਦਿੰਦੇ ਹੋ ਤੇ ਮੈਂ ਚਾਹੁੰਦਾ ਕੁਝ ਸੇਵਾ ਤੁਹਾਡੀ ਕਰਾਂ। ਤੇ ਉਸ ਵਕਤ ਇਸ ਦੁਰਗੋ ਪੰਡਿਤ ਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗੇ, ਬਜ਼ੁਰਗਾ ਅੱਜ ਨਹੀਂ ਕਦੀ ਸਮਾਂ ਆਉਣਾ, ਮੇਰੀ ਗੱਲ ਯਾਦ ਰੱਖੀ, ਜਾਂ ਤਾਂ ਬਣੇਗਾ ਬਹੁਤ ਉੱਚਾ ਭਾਰੀ ਸਮਰਾਟ ਤੂੰ ਰਾਜਾ, ਤੇ ਜਾਂ ਬਣੇਗਾ ਬਹੁਤ ਉੱਚਾ ਅਧਿਆਤਮਕ ਵਰਤੀ ਮਹਾਂਪੁਰਸ਼, ਮੈਂ ਤੇਰੇ ਦਰ ਤੇ ਮੰਗਣ ਆਵਾਂਗਾ। ਅੱਜ ਮੈਂ ਥੈਲੀ ਦੇ ਪੈਸੇ ਨਹੀਂ ਲੈਣੇ, ਜਿੱਦਣ ਇਹ ਰੇਖਾ ਰੇਖਾ ਫਲੇਗੀ, ਜਿੱਦਣ ਤੈਨੂੰ ਭਾਗ ਲੱਗੇਗਾ, ਉਦਣ ਮੈਂ ਝੋਲੀ ਅੱਡ ਕੇ ਆਪਣੇ ਆਪ ਤੇਰੇ ਦਰ ਤੋਂ ਮੰਗਣ ਵਾਸਤੇ ਆਵਾਂ। ਸਤਿਗੁਰੂ ਬਾਬਾ ਅਮਰਦਾਸ ਮਨ ਵਿੱਚ ਪ੍ਰਸੰਨ ਵੀ ਹੋਏ, ਕਹਿਣ ਲੱਗੇ, ਪੰਡਿਤ ਮੈਂ ਤਾਂ ਕਿਤਨਾ ਸਮਾਂ ਹੋਇਆ ਗੰਗਾ ਇਸ਼ਨਾਨ ਕਰਨ ਜਾਂਦਾ ਵਾਂ, ਅਜੇ ਤੱਕ ਉਹਦੇ ਦੀਦਾਰ ਨਹੀਂ ਹੋਏ, ਅਜੇ ਤੱਕ ਮੇਰੇ ਅੰਦਰ ਦਾ ਟਿਕਾਓ ਨਹੀਂ ਮੈਨੂੰ ਮਿਲਿਆ, ਤੇ ਇਹ ਰੇਖਾ ਕੀ ਕਰੇਗੀ? ਤੇ ਪੰਡਿਤ ਨੇ ਕਿਹਾ, ਕਦੀ ਸਮਾਂ ਆਵੇਗਾ ਇਹ ਰੇਖਾ ਭਾਗ ਜ਼ਰੂਰ ਲਾਏਗੀ। ਇਹ ਚੱਕਰ ਚਿੰਨ੍ਹ ਜਿਹੜੇ ਮੈਂ ਪੜ੍ਹੇ ਨੇ ਬਿਲਕੁਲ ਸੱਚ ਹੋਣਗੇ। ਕਹਿੰਦੇ ਨੇ ਬਾਬਾ ਅਮਰਦਾਸ ਵਾਪਸ ਪਿੰਡ ਬਾਸਰ ਕੇ ਆਉਂਦੇ ਪਏ ਨੇ, ਜਿੱਥੋਂ ਗੁਰਗੱਦੀ ਵਾਲੇ ਪਾਸੇ ਨੂੰ ਆਪਾਂ ਅੱਜ ਤੁਰਨਾ। ਜਦੋਂ ਵਾਪਸ ਆਉਂਦੇ ਪਏ ਨੇ ਤੇ ਇੱਕ ਬ੍ਰਹਮਚਾਰੀ ਮਿਲਿਆ। ਇਤਿਹਾਸ ਇਹਦੇ ਬਾਰੇ ਖਾਮੋਸ਼ ਹੈ ਕਿ ਉਸ ਬ੍ਰਹਮਚਾਰੀ ਦਾ ਨਾਮ ਕੀ ਸੀ। ਇਹਨਾਂ ਤੇ ਦੱਸ ਦਿੱਤਾ ਜਿਹਨੇ ਪਦਮ ਪੜਿਆ ਪਦਮ ਦੇਖਿਆ ਉਹਦਾ ਨਾਮ ਦੁਰਗੋਵੇ, ਪਰ ਉਸ ਬ੍ਰਹਮਚਾਰੀ ਦਾ ਨਾਮ ਨਹੀਂ ਪਤਾ ਜਿਹਨੇ ਬਾਬੇ ਅਮਰਦਾਸ ਦੇ ਨਾਲ ਕੁਝ ਸਮਾਂ ਸੰਗਤ ਕੀਤੀ। ਭਾਈ ਵੀਰ ਸਿੰਘ ਲਿਖਦੇ ਨੇ ਕਰੀਬ ਇੱਕ ਮਹੀਨਾ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਦੇ ਨਾਲ ਰਹੇ। ਤੁਰਦਿਆਂ ਤੁਰਦਿਆਂ ਸਫ਼ਰ ਮੁਕਾਉਂਦਿਆਂ ਇਹ ਆਪਣੇ ਪਿੰਡ ਬਾਸਰ ਕੇ ਆ ਗਏ ਤੇ ਅੱਜ ਬ੍ਰਹਮਚਾਰੀ ਦੀ ਸ਼ਾਮ ਨੂੰ ਜਦੋਂ ਜਲ ਪਾਣੀ ਨਾਲ ਸੇਵਾ ਬਾਬਾ ਅਮਰਦਾਸ ਕਰਨ ਲੱਗੇ ਤੇ ਇਸ ਬ੍ਰਹਮਚਾਰੀ ਨੇ ਪਾਣੀ ਦਾ ਗਿਲਾਸ ਹੱਥ ਵਿੱਚ ਪਕੜਿਆ ਤੇ ਇੱਕੋ ਦਮ ਸਭ ਤੋਂ ਪਹਿਲਾਂ ਇਹ ਸਵਾਲ ਕੀਤਾ, ਬਾਬਾ ਆਪਾਂ ਕਿਤਨੇ ਦਿਨਾਂ ਤੋਂ ਇਕੱਠੇ ਤੁਰੇ ਆਉਂਦੇ ਹਾਂ, ਤੂੰ ਪ੍ਰਭੂ ਦੀਆਂ ਬਾਤਾਂ ਵੀ ਬੜੀਆਂ ਕਰਨਾ, ਤੂੰ ਗੰਗਾ ਮਈਆ ਦੀ ਸਿਫਤ ਦੇ ਗੀਤ ਵੀ ਗਾਣਾ, ਪਰ ਮੈਨੂੰ ਅਜੇ ਤੱਕ ਤੇਰੇ ਤੋਂ ਇੱਕ ਗੱਲ ਪੁੱਛਣੀ ਯਾਦ ਨਹੀਂ ਰਹੀ, ਮੈਨੂੰ ਦੱਸੇਗਾ ਤੇਰੇ ਗੁਰੂ ਦਾ ਨਾਮ ਕੀ ਏ? ਕਿਹੜਾ ਗੁਰੂ ਵੇ ਜਿਹਦੇ ਚਰਨਾਂ ਵਿੱਚ ਟੇਕ ਕੇ ਤੂੰ ਦਾਤ ਲਈ ਏ? ਕਿਹੜਾ ਗੁਰੂ ਵੇ ਜਿਹਦੇ ਮੰਤਰ ਨੂੰ ਤੂੰ ਜਪਣਾ? ਤੇ ਉਸ ਵਕਤ ਬਾਬੇ ਅਮਰਦਾਸ ਦੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ, ਖਿਰਦਾ ਕੰਬ ਉੱਠਿਆ। ਬ੍ਰਹਮਚਾਰੀ ਕਹਿੰਦਾ, ਬਾਬਾ ਤੂੰ ਬੋਲਦਾ ਨਹੀਂ, ਦੱਸ ਤਾਂ ਸਹੀ ਤੇਰੇ ਗੁਰੂ ਦਾ ਨਾਮ ਕੀ ਏ? ਤੇ ਅੱਖਾਂ ਵਿੱਚ ਨੀਰ ਭਰ ਕੇ ਕਹਿਣ ਲੱਗੇ, ਅਜੇ ਤੱਕ ਨਗੁਰਾ ਹੂੰ, ਅਜੇ ਤੱਕ ਮਾਲਕ ਵਾਲਾ ਨਹੀਂ, ਲੱਭਣਾ ਤੇ ਪਿਆਵਾਂ ਪਰ ਅਜੇ ਤੱਕ ਉਹ ਮੈਨੂੰ ਲੱਭਿਆ ਨਹੀਂ। ਜਦੋਂ ਇੰਨੇ ਸ਼ਬਦ ਸੁਣੇ ਤੇ ਬ੍ਰਹਮਚਾਰੀ ਨੇ ਇਹੀ ਗੱਲ ਕਹੀ, ਕਹਿਣ ਲੱਗੇ, ਹੇ ਪ੍ਰਭੂ ਮੈਨੂੰ ਬਚਾ ਦੇਈ, ਇਹ ਬੰਦਾ ਇਸ਼ਨਾਨ ਵੀ ਗੰਗਾ ਦਾ ਕਰ ਦੇਈ, ਬਾਤਾਂ ਵੀ ਤੇਰੇ ਘਰ ਦੀਆਂ ਕਰਦਾ, ਪਰ ਅਜੇ ਤੱਕ ਗੁਰੂ ਵਾਲਾ ਨਹੀਂ ਬਣਿਆ, ਇਸੋ ਜਿਹਾ ਨਗੁਰੇ ਦੀ ਸੰਗਤ ਕਰਕੇ ਮੇਰਾ ਖਾਧਾ ਪੀਤਾ ਵੀ ਪਰਵਾਹ ਨਹੀਂ, ਇਸ ਨਗੁਰੇ ਦੇ ਹੱਥ ਦਾ ਕੀ ਖਾਣਾ? ਇੰਨੀ ਗੱਲ ਜਾਣ ਲੱਗਿਆਂ ਕਹਿ ਗਿਆ, ਅਮਰਦਾਸ ਆਪਣੇ ਕੇਸਾਂ ਵੱਲ ਤੱਕ, ਕੇਸ ਤੇਰੇ ਕਾਲਿਆਂ ਤੋਂ ਦੁੱਧ ਵਰਗੇ ਸਫੈਦ ਹੋ ਗਏ ਨੇ। ਹੁਣ ਯਾਦ ਰੱਖੀ, ਜਵਾਨੀ ਤੋਂ ਬਾਅਦ ਜਿਹੜਾ ਬੁਢੇਪਾ ਹੈ ਇਹ ਕੇਵਲ ਮੌਤ ਦੀ ਇੰਤਜ਼ਾਰ ਹੈ। ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਹੁਣ ਬੁਢੇਪੇ ਨੇ ਤੇਰੇ ਤੇ ਆ ਕੇ ਪ੍ਰਭਾਵ ਪਾਇਆ, ਜੇ ਅਜੇ ਤੱਕ ਵੀ ਗੁਰੂ ਵਾਲਾ ਨਹੀਂ ਬਣਿਆ ਤੇ ਜਦੋਂ ਇਹ ਜਨਮ ਚਲਾ ਗਿਆ ਫਿਰ ਗੁਰੂ ਵਾਲਾ ਕਿਵੇਂ ਬਣੇ? ਅਜੇ ਤੱਕ ਤੂੰ ਨਗੁਰੇ? ਬਸ ਇੰਨੇ ਸ਼ਬਦ ਕਹਿ ਗਿਆ ਕਿ ਤੂੰ ਅਜੇ ਤੱਕ ਵੀ ਨਗੁਰੇ, ਤੇ ਬਾਬੇ ਅਮਰਦਾਸ ਨੂੰ ਇੰਨੀ ਸੱਟ ਵੱਜ ਗਈ, ਇਹਨੂੰ ਚੈਨ ਨਾ ਆਇਆ। ਤੇ ਕਈ ਵਾਰੀ ਕਿਸੇ ਬੰਦੇ ਦੀ ਛੋਟੀ ਜਿਹੀ ਗੱਲ ਵੀ ਅੰਦਰ ਇੰਨਾ ਕੁ ਅਸਰ ਕਰਦੀ ਏ, ਬੰਦਾ ਕਿਤਨੇ ਸਮੇਂ ਲਈ ਉਸ ਗੱਲ ਨੂੰ ਸੋਚਣ ਲਈ ਮਜਬੂਰ ਹੋ ਜਾਂਦਾ। ਕਹਿਣ ਲੱਗਾ, ਅਜੇ ਤੱਕ ਤੂੰ ਗੁਰੂ ਵਾਲਾ ਨਹੀਂ? ਦੇਖ ਬੁਢੇਪਾ ਆ ਗਿਆ। ਤੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਬੜੇ ਪਿਆਰੇ ਕਹੇ, ਕਹਿੰਦੇ ਨੇ ਬੰਦੇ ਨੂੰ ਇੱਕ ਆਸ ਹੁੰਦੀ ਹੈ ਸਾਹਿਬ, ਕਹਿੰਦੇ ਨੇ ਜਦੋਂ ਜਨਮ ਹੋਇਆ ਨਾ ਤੇ ਬਚਪਨ ਵਿੱਚ ਇੱਕ ਆਸ ਹੈ, ਅਜੇ ਕੁਝ ਦਿਨ ਖੇਡਣ ਦੇ ਨੇ, ਖਾਣ ਪੀਣ ਦੇ ਨੇ, ਤੇ ਅਜੇ ਮੇਰੇ ਤੇ ਜਵਾਨੀ ਆਉਣੀ ਹੈ, ਤੇ ਜਵਾਨੀ ਤੋਂ ਬਾਅਦ ਇਸ ਮਨੁੱਖ ਨੂੰ ਇੱਕ ਆਸ ਹੈ ਕਿ ਪੁੱਤਰ ਧੀਆਂ ਵੱਡੇ ਹੋਏ, ਅਜੇ ਇਹਨਾਂ ਦੀ ਕਮਾਈ ਨਾਲ ਮੈਂ ਸੁੱਖ ਮੰਨਣਾ, ਮੇਰੇ ਤੇ ਬੁਢੇਪਾ ਆਉਣਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਉਸ ਬੰਦੇ ਨੂੰ ਮੈਂ ਪੁੱਛ ਕੇ ਦੇਖਾਂ ਜਿਹਨੇ ਬਚਪਨ ਦਾ ਸਮਾਂ ਜਵਾਨੀ ਦੀ ਇੰਤਜ਼ਾਰ ਵਿੱਚ ਬਤੀਤ ਕੀਤਾ, ਜਵਾਨੀ ਬੁਢੇਪੇ ਦੇ ਆਉਣ ਦੇ ਸਮੇਂ ਵਿੱਚ ਬਤੀਤ ਕਰ ਦਿੱਤੀ, ਹੁਣ ਬੁਢੇਪੇ ਤੋਂ ਬਾਅਦ ਕੀ ਆਸ ਲਾ ਕੇ ਬੈਠਾ, ਕੀ ਮਿਲੇਗਾ? ਤੇ ਪੁੱਛਿਆ, ਸਤਿਗੁਰੂ ਤੁਸੀਂ ਦੱਸੋ। ਕਹਿਣ ਲੱਗੇ, ਮੇਰਾ ਤੇ ਉੱਤਰ ਇੱਕੋ ਹੀ, ਫਸਲ ਬੀਜੀਏ, ਇੱਕ ਆਸ ਹੈ ਜੇ ਜ਼ਮੀਨ ਵਿੱਚੋਂ ਨਿਕਲਣੀ ਹੈ, ਅਜੇ ਕੱਚੀ ਕੋਮਲ ਫਸਲ ਨੇ ਨਿਕਲਣਾ, ਜਿਹੜੀ ਫਸਲ ਜ਼ਮੀਨ ਵਿੱਚੋਂ ਨਿਕਲ ਆਵੇ, ਇੱਕ ਆਸ ਹੈ ਅਜੇ ਇਹਨੇ ਡੱਡਰੀ ਹੋਣਾ, ਅਜੇ ਇਹਨੇ ਕੱਚੀ ਅਜੇ ਪੱਕੀ ਹੋਣਾ, ਤੇ ਜਿਹੜੀ ਫਸਲ ਪੱਕ ਜਾਏ ਉਹਦੇ ਤੇ ਇੱਕੋ ਆਸ ਹੈ, ਅੱਜ ਜਾਂ ਕੱਲ ਜ਼ਿਮੀਂਦਾਰ ਆਵੇਗਾ, ਆਪਣੇ ਮਜ਼ਦੂਰਾਂ ਨੂੰ ਲਿਆ ਕੇ ਦਾਤਰੀਆਂ ਨਾਲ ਕੱਟ ਕੇ ਇਹਨਾਂ ਨੂੰ ਘਰ ਲੈ ਜਾਏ। ਕਹਿਣ ਲੱਗੇ, ਸੱਜਣਾ ਤੂੰ ਤਾਂ ਪਰਮੇਸ਼ਵਰ ਦੀ ਫਸਲ ਏ, ਧਿਆਨ ਰੱਖੀ ਕਿ ਇਹ ਰੱਬ ਦੀ ਮਰਜ਼ੀ ਏ, ਬਚਪਨ ਉਹ ਕੱਚੀ ਫਸਲ ਈ, ਜਵਾਨੀ ਡੱਡਰੀ ਫਸਲ ਈ, ਤੇ ਜਦੋਂ ਕੇਸ ਕਾਲਿਆਂ ਤੋਂ ਚਿੱਟੇ ਹੋ ਗਏ ਉਦੋਂ ਫਸਲ ਪੱਕ ਚੁੱਕੀ ਏ, ਉਦੋਂ ਤਾਂ ਸਿਰਫ ਇੱਕੋ ਹੀ ਆਸ ਏ, ਅੱਜ ਜਾਂ ਕੱਲ ਮੌਤ ਜ਼ਿਮੀਂਦਾਰ ਨੇ ਆਉਣਾ, ਉਹਨੇ ਇਸ ਫਸਲ ਨੂੰ ਕੱਟ ਕੇ ਆਪਣੇ ਨਾਲ ਲੈ ਜਾਣਾ। ਪੱਕੀ ਹੋਈ ਫਸਲ ਕੇਵਲ ਕੱਟੀ ਜਾਂਦੀ ਏ, ਪੱਕੀ ਤੋਂ ਬਾਅਦ ਕੀ ਕਰਾਂਗੇ? ਹਜ਼ੂਰ ਨੇ ਬਾਣੀ ਵਿੱਚ ਕਿਹਾ, ਹਰੀ ਨਾ ਹੈ ਨਾ ਡੱਡਰੀ, ਇਹਦਾ ਅਰਥ ਹੈ ਜੇ ਹਰੀ ਫਸਲ ਨਹੀਂ ਕੱਟੀ ਗਈ ਤੇ ਡੱਡਰੀ ਦੀ ਆਸ ਨਾ ਕਰੀ, ਹੋ ਸਕਦਾ ਡੱਡਰੀ ਤੋਂ ਪਹਿਲਾਂ ਕੋਈ ਕੱਟ ਕੇ ਲੈ ਜਾਏ। ਹਰੀ ਨਾ ਹੈ ਨਾ ਡੱਡਰੀ, ਪੱਕੀ ਵੱਢਣ ਹਾਰ, ਲੈ ਲੈ ਦਾਤ ਪਹੋਤਿਆ, ਲਾਵੇ ਕਰ ਤਿਆਰ, ਜਾਂ ਹੁਕਮ ਹੋਵਾ ਕਿਸਾਨ ਦਾ ਤਾਂ ਲੁਣ ਮਿਣਿਆ ਖਿਤਾਰ, جتن رب نے حکم کر دیتا ادو بعد اس فصل نو واڈی ضرور پائے گی. بابا امرداس نو صرف اینی کو گل ٹھوکر مار گئی کہ منا تو گرو تو وچھڑیا ہے تو رب تو وچھڑیا ہے. تے میں کئی واری عرض کرنا ہونا جدوں اے محسوس اندر ہو جائے نا بانی پڑھ دیا کہ میں رب تو وچھڑیا وا میں گرو تو وچھڑیا وا تے ایک آس کریو کہ پرمارتھ دا ایک قدم آپا نے پٹ لیا. دنیا نو تا اے بھی پتا نہیں اسی رب تو وچھڑیا کہ نہیں, لوکاں نو تا اے بھی سمجھ نہیں میرا گرو کی تے میں گرو تو وچھڑیا وا. جس بندے نو اینی سمجھ پی جائے ٹھوکر وج کے کہ میں اجے گرو نال نہیں جڑیا, جس بندے نو روگ دا پتا لگ گیا وہ وید نو بھی ضرور لبے گا, جس بندے نو اے ہی پتا نہیں میں روگی ہوں نے وید کول جا کے کرنا کی. بابے امرداس نو اینی کو سمجھ پی گئی تو پربھو تو وچھڑیا ہے تے گرو کرپا کرے ہر بندے نو یہ سمجھ پی جائے. کبیر صاحب نے بانی وچ ایک پوتر بچن کیا کہ جدو شام پی نا انہوں نے اس وقت دے سمے نو مکھ رکھ کے بچن اچاریا کہ شام پی وپاری بھی اپنے ٹکانے تے رات نو آرام کرد ہے, ترن والا راہی بھی کسے سرام وچ رک جاندا ہے, زمیندار بھی شام نو تھک کے گھر آ کے ٹک جاندا ہے, دکاندار چاکری کرن والے بھی زیادہ تر رات نو گھر آ ٹکدے نے, پر کبیر صاحب کہندے نے رات نو سارے آرام کردے نے پر ایک آواز رات نو میرے کناں وچ گونجدی ہے تے سوچنا وا اے کون ہے جنوں رات بھی آرام نہیں, اے رات بھی اچھی اچھی پکاردا ہے. تے کہندے نے جدو اس آواز دی شہد نو میں گیا تے کی دیکھیا ایک چکری بڑی اچھی اچھی پکار دی پئی ہے. پتہ نہیں قدرت دا ایک نیم ہے, جدو شام پیندی ہے چکری تے چکوے دا وچھوڑا پی جاندا ہے. ودوان سجنا نے بانی وچ ایہدیاں بڑیاں ادھارنا نے, دریاواں دے کناریاں تے پنچھی رہندے نے, جدوں رات پیندی ہے چکوی دریا دے کھبے نو چلی جاندی ہے چکوا سجے نو چلا جاندا ہے, ایک دوجے نو پکار دے نے پر حیرانگی دی بات ایک دوجے دی آواز سن کے ایک دوجے نو مل جاندے نے, ملاپ ہوندا انہاں دا دریا وچ اڈنیا کھبا سجے نو چلا جاندا ہے سجا کھبے نو چلا جاندا ہے, ساری رات چکر کرتے رہتے ہیں پر ملاپ ہوں نہیں. بابا کبیر کہندے نے میں چکری نو دیکھیا رات اچھی اچھی پکارے, میں کہا صبر نال ٹک جا ساری دنیا آرام کر دی تینو چین نہیں. تے چکری نے کہا جدا پیارا وچھڑ جائے انو ٹکا تے چین کتھے, تے کہندے نے میں انو اتر دیتا چکری دیکھ سورج چڑھنے, سورج نے تواڈے لئی ملاپ دا سندیش لے کے آنا, ایک رات دا وچھوڑا ہے دن چڑھنا ہے تا مل پینے کہ ایک رات دا وچھوڑا تیرے تو زریا نہیں جاندا. تے اس وقت چکوی دا اتر سی بھگت یاد رکھ تو ایک رات دی گل کرنے جنہ دا پریتم نال نے پہ گئے او ایک کھن وی اودے تو بنا نہیں رہ سکدے, میں ساری رات پکار دی رہانگی جنی دیر تک پیارا ملدا نہیں. تے بابے کبیر نے بانی وچ بچن کیتا کہن لگے بندے جدو میں چکوی ول دیکھنا وا تے تیرے ول چاتی مارنا مینوں تیری عمر تے بڑا افسوس ہوندا ہے. پوچھئے جی کیوں؟ بھگت جی کہن لگے چکوی ایک رات وچھڑ دیئے اے وی پورا یقین ہے کہ سورج چڑھنے تے پریتم نے ضرور ملنے, ایک رات دے وچھوڑے تو بعد او دا ملاپ ایواش ہے تے ایک رات اونوں چین نہیں, تو تا منا کئی جنماں دا پریتم تو وچھڑے اے وی کوئی بھروسہ نہیں اس جنم وچ ملنا ہے کہ نہیں, تینوں چین کیویں نے کدی پوچھ جنہاں نے پریتم نو پکارنا او چکوی دی طرح پھر ٹک دے. بھگت جی نے بچن کیتا کہن لگے کبیر چکئی جو نس بچھڑ ہے, نس در تھے رات چکوی رات نو وچھڑ دیئے آئے ملے پربھات, جو نر وچھڑے رام سیو نہ دن ملے نہ رات, جڑے پریتم تو وچھڑ گئے انہاں دا کدی وی ملاپ نہیں. خیر میں عرض کر رہا بزرگ بابے نو ایک بولی مار دتی, او دیکھ بابا اینے جنماں تو بعد منکھا دہی ملی اجے بھی گرو والا نہیں بنیا, اس بولی نے ٹکن نہ دتا. جے بابا امرداس رات نو منجے تے پیندا ہے کناں وچ آواز پیندی ہے اے پربھو میں اس نگورے دی سنگت کیتی, جے کچھ کھان لگدا ہے آواز پیندی ہے دیکھ تیرے کیس کالیاں تو چٹے ہو گئے ਅਜੇ ਵੀ ਨਗੂੜਾ, ਨਾ ਇਹਨੂੰ ਖਾਣਾ ਚੰਗਾ ਲੱਗਦਾ, ਨਾ ਸੌਣਾ ਚੰਗਾ ਲੱਗਦਾ। ਭਾਈ ਵੀਰ ਸਿੰਘ ਲਿਖਦੇ ਨੇ, ਤਿੰਨ ਦਿਨ ਤੇ ਤਿੰਨ ਰਾਤਾਂ ਇਸ ਬਾਬੇ ਨੇ ਬਿਲਕੁਲ ਆਰਾਮ ਨਹੀਂ ਕੀਤਾ। ਸਾਰੀ ਰਾਤ ਇਹਨੇ ਤੁਰਦੇ ਰਹਿਣਾ, ਅੱਖਾਂ ਵਿੱਚ ਨੀਰ ਭਰਨਾ, ਕਦੀ ਰੋ ਪੈਣਾ, ਕਦੀ ਚੁੱਪ ਕਰ ਜਾਣਾ ਤੇ ਇੱਕੋ ਗੱਲ ਕਹਿਣੀ, ਅਮਰਦਾਸ ਹੋ ਸਕਦਾ ਹੁਣ ਤਾਂ ਕੰਧੀ ਉੱਤੇ ਰੁਕੜਾ, ਕੀ ਪਤਾ ਪੂਰਾ ਗੁਰੂ ਮਿਲੇ ਕਿ ਨਾ ਮਿਲੇ, ਇਹ ਵੀ ਜਨਮ ਤੇਰਾ ਚਲਾ ਗਿਆ। ਇੱਕ ਵਿਦਵਾਨ ਸੱਜਣ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿੰਦਾ ਜਦੋਂ ਕਿਸੇ ਨੂੰ ਬਿਰਹਾ ਦਾ ਸੱਲ ਲੱਗਦਾ ਹੈ ਨਾ, ਫਿਰ ਉਹ ਚੈਨ ਨਾਲ ਟਿਕਦਾ ਨਹੀਂ। ਉਸ ਵਿਦਵਾਨ ਸੱਜਣ ਨੇ ਕਿਹਾ, ਕਹਿਣ ਲੱਗੇ ਜਿਹੜੇ ਬਿਰਹਾ ਦੇ ਪੁੱਠੇ ਹੋਏ ਜੀਵ ਨੇ ਨਾ, ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਪ੍ਰੀਤਮ ਨਾਲ ਮਿਲਣ ਦੀ ਤੜਪ ਹੈ। ਪੁੱਛਿਆ ਕਿਹੜੀਆਂ? ਕਹਿਣ ਲੱਗੇ ਪਹਿਲੀ ਗੱਲ, ਉਹਨਾਂ ਦੇ ਚਿਹਰੇ ਦਾ ਰੰਗ ਕਈ ਵਾਰੀ ਦੇਖੇਗਾ ਤੇ ਪੀਲਾ ਪੈ ਜਾਏਗਾ। ਦੂਸਰਾ, ਉਹ ਠੰਡੇ ਸਾਹ ਲੈਂਦੇ ਨੇ, ਹੋ ਕੇ ਲੈਂਦੇ ਨੇ। ਤੀਜਾ ਲੱਛਣ, ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਕਦੀ ਨਹੀਂ ਸੁੱਕਦਾ। ਚੌਥਾ ਲੱਛਣ, ਉਹ ਘੱਟ ਖਾਂਦੇ ਨੇ। ਪੰਜਵਾਂ ਚਿੰਨ, ਉਹ ਘੱਟ ਸੌਂਦੇ ਨੇ। ਛੇਵਾਂ ਚਿੰਨ, ਉਹ ਬਿਲਕੁਲ ਘੱਟ ਬੋਲਦੇ ਨੇ। ਸੱਤਵਾਂ ਚਿੰਨ, ਉਹ ਪਿਆਰੇ ਦੀ ਇੰਤਜ਼ਾਰ ਵੀ ਚੁੱਕੇ ਨੇ। ਅੱਠਵਾਂ ਚਿੰਨ, ਉਹਨਾਂ ਦਾ ਇਵੇਂ ਇੱਕੋ ਦਮ ਕਈ ਵਾਰੀ ਇੰਤਜ਼ਾਰ ਵੀ ਤੜਪ ਉੱਠਦੇ ਨੇ। ਤੇ ਨਾਵਾਂ ਚਿੰਨ, ਉਹਨਾਂ ਦਾ ਆਪਣੇ ਮੱਥੇ ਤੇ ਹੱਥ ਰੱਖ ਕੇ ਕਿੰਨਾ ਕਿੰਨਾ ਸਮਾਂ ਸੋਚਦੇ ਰਹਿੰਦੇ। ਸਿਆਣੇ ਵਿਦਵਾਨ ਸੱਜਣ ਨੇ ਲਿਖਿਆ, ਕਹਿਣ ਲੱਗਾ, ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਪਤ ਨੋ ਕੰਮ ਖੁਰਦ ਨੋ ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਉਹਨਾਂ ਦੇ ਨੌ ਲੱਛਣ ਨੇ ਜਿਹੜੇ ਪ੍ਰੀਤਮ ਤੋਂ ਵਿਛੜੇ। ਬਾਬਾ ਅਮਰਦਾਸ ਨੂੰ ਤਿੰਨ ਦਿਨ ਹੋ ਗਏ ਨੇ ਟਿਕਾਓ ਨਹੀਂ, ਆਵਾਜ਼ ਕੰਨਾਂ ਵਿੱਚ ਗੂੰਜਦੀ ਤੂੰ ਨਗੁਰੇ। ਅੱਜ ਤੀਜੇ ਦਿਨ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਆਪਣੇ ਬਿਲਕੁਲ ਭਰਾ ਦੀ ਕੰਧ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ, ਨਾਲ ਦੇ ਘਰ ਵਿੱਚ ਮਦਾਣੀ ਪਈ, ਮਦਾਣੀ ਨਾਲ ਦੁੱਧ ਰਿੜਕਣ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸ ਮਿੱਠੀ ਆਵਾਜ਼ ਮਦਾਣੀ ਦੀ ਆਵਾਜ਼ ਨਾਲ ਮਦਾਣੀ ਰਿੜਕਣ ਵਾਲੀ ਉਸ ਬੀਬੀ ਦੀ ਆਵਾਜ਼ ਸ਼ੁਰੂ ਹੋਈ। ਗਲਾ ਸੁਰੀਲਾ ਸੀ, ਪ੍ਰੇਮ ਵਿੱਚ ਭਿੱਜਾ ਸੀ। ਉਦਨ ਮਦਾਣੀ ਦੀ ਆਵਾਜ਼ ਤੇ ਉਦਨ ਆਵਾਜ਼ ਆਉਣ ਲੱਗੀ, ਮਾਰੂ ਮਹਿਲਾ ਪਹਿਲਾ ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਤੋਂ ਲੇਖ ਪਏ। ਇਹ ਸ਼ਬਦ ਦੀ ਆਵਾਜ਼ ਕੰਨਾਂ ਵਿੱਚ ਪਈ ਤੇ ਬਾਬੇ ਅਮਰਦਾਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਡਿੱਗੇ ਹੋਏ ਨੂੰ ਆਸਰਾ ਦੇ ਦਿੱਤਾ, ਜਿਵੇਂ ਕਿਸੇ ਨੇ ਜ਼ਖਮ ਤੇ ਮਲਮ ਲਾ ਦਿੱਤੀ। ਤੇ ਕਹਿੰਦੇ ਨੇ ਬਾਬਾ ਅਮਰਦਾਸ ਕੰਧ ਦੇ ਨਾਲ ਕੰਨ ਲਾ ਕੇ ਸੁਣ ਲੱਗੇ ਤੇ ਬੀਬੀ ਸ਼ਬਦ ਪੜ੍ਹੀ ਜਾ ਰਹੀ ਸੀ, ਚਿਤ ਚੇਤਸ ਕੀ ਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਪੜ੍ਹਦੀ ਪਈ ਸੀ ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਸ਼ਬਦ ਪੜ੍ਹਦਿਆਂ ਪੜ੍ਹਦਿਆਂ ਬੀਬੀ ਦੇ ਬੋਲ ਇੱਥੇ ਆ ਗਏ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦੇਹਾ। ਜਦੋਂ ਸ਼ਬਦ ਦਾ ਪਿਆ ਭੋਗ ਤੇ ਇਸ ਬਾਬੇ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ, ਕੰਧ ਨੂੰ ਪਾਰ ਕਰਕੇ ਦਰਵਾਜ਼ੇ ਰਹੀ ਘਰ ਵਿੱਚ ਪਹੁੰਚਿਆ ਤੇ ਪਿੱਛੋਂ ਆਵਾਜ਼ ਦੇਖ ਕੇ ਕਹਿਣ ਲੱਗਾ, ਬਚੜੀਏ ਅੱਜ ਤੂੰ ਮੈਨੂੰ ਡਿੱਗੇ ਨੂੰ ਆਸਰਾ ਦਿੱਤਾ, ਮੈਨੂੰ ਢੱਠੇ ਨੂੰ ਸਹਾਰਾ ਦਿੱਤਾ, ਮੇਰੇ ਜ਼ਖਮਾਂ ਉੱਤੇ ਤੂੰ ਮਲਮ ਲਾ ਦਿੱਤੀ, ਮੇਰੇ ਤੜਫ ਦੇ ਅੰਦਰ ਤੂੰ ਅੰਮ੍ਰਿਤ ਦੇ ਛੱਤੇ ਮਾਰ ਦਿੱਤੇ। ਤੇ ਜਦੋਂ ਬੀਬੀ ਨੇ ਸ਼ਬਦ ਸੁਣਿਆ ਬਚੜੀਏ ਤੇ ਤੜਫ ਕੇ ਪਿੱਛੇ ਦੇਖਿਆ ਤੇ ਕੌਣ ਹੈ, ਉਹਦੇ ਸਹੁਰੇ ਦਾ ਵੱਡਾ ਭਰਾ ਹੈ ਬਾਬਾ ਅਮਰਦਾਸ। ਤੇ ਕੋਲ ਜਾ ਕੇ ਕਹਿਣ ਲੱਗੇ, ਧੀਏ ਘਬਰਾ ਨਾ, ਦੇਖ ਮੈਂ ਅਜੇ ਤੱਕ ਨਗੁਰਾ ਹੂੰ, ਮੇਰਾ ਗੁਰੂ ਕੋਈ ਨਹੀਂ, ਸੱਟ ਮਾਰ ਗਿਆ ਸੀ ਕੋਈ, ਇਲਾਜ ਨਹੀਂ ਹੋ ਦੱਸ ਕੇ ਗਿਆ, ਚੋਟ ਕਿਸੇ ਨੇ ਮਾਰੀ, ਇਲਾਜ ਤੇਰੇ ਸ਼ਬਦਾਂ ਵਿੱਚੋਂ ਨਜ਼ਰ ਆਇਆ, ਤੂੰ ਦੱਸੇਗੀ ਜੋ ਕੁਝ ਗਾਉਂਦੀ ਸਹਿ ਕੀ ਸੀ? ਤੇ ਉਹ ਬੀਬੀ ਕੋਈ ਹੋਰ ਨਹੀਂ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਹੈ ਬੀਬੀ ਅਮਰੋ, ਜਿਹੜੀ ਬਾਬਾ ਅਮਰਦਾਸ ਜੀ ਦੇ ਸਕੇ ਭਤੀਜੇ ਨਾਲ ਵਿਆਹੀ ਹੈ। ਤੇ ਉਸ ਵਕਤ ਕਹਿਣ ਲੱਗੀ, ਪਿਤਾ ਜੀ ਇਹ ਕੋਈ ਆਮ ਗੀਤ ਤੇ ਕਵਿਤਾ ਨਹੀਂ, ਇਹ ਬਾਣੀ ਹੈ ਮੇਰੇ ਗੁਰੂ ਨਾਨਕ ਦੀ। ਤੇ ਮੈਂ ਇੱਕ ਅਰਜ਼ ਕਰਦਿਆਂ ਸਿਰਫ ਇੱਕ ਖਿੰਨ ਨਿਕਲਣ ਲੱਗਾ, ਬਾਣੀ ਵਿੱਚ ਤੇ ਕਵਿਤਾ ਵਿੱਚ ਬੜਾ ਅੰਤਰ ਜੇ। ਕਵਿਤਾ ਦੀ ਮਿਆਦ ਕੋਈ 2-4 ਸਾਲ ਹੋ ਸਕਦੀ ਹੈ। ਮੈਂ ਇਹ ਨਹੀਂ ਕਹਿ ਰਿਹਾ ਕਵਿਤਾ ਕੋਈ ਛੋਟੀ ਚੀਜ਼ ਹੈ, ਜਿਹੜਾ ਕਵਿਤਾ ਰਚਦਾ ਉਹਦੇ 'ਤੇ ਵੀ ਰੱਬ ਦੀ ਕਿਰਪਾ ਹੈ। ਪਰ ਕਿਸੇ ਲਿਖੇ ਹੋਏ ਗੀਤ ਨੂੰ ਤੁਸੀਂ 1-2 ਸਾਲ ਲਗਾਤਾਰ ਪੜੋਗੇ, ਉਸ ਗੀਤ ਨੂੰ ਤੁਸੀਂ ਗਾਏ ਹੋਏ ਨੂੰ 2-4 ਸਾਲ ਸੁਣੋਗੇ, ਇੱਕ ਦਿਨ ਕਹੋਗੇ ਛੱਡੋ ਇਹ ਗੀਤ ਤਾਂ ਸੁਣ ਸੁਣ ਕੇ ਕੰਨ ਵੀ ਥੱਕ ਗਏ ਨੇ, ਪਰ ਬਾਬਾ ਤੇਰੀ ਆਸਾ ਕੀ ਵਾਰ ਦੀ ਆਵਾਜ਼ ਰਾਵੀ ਦੇ ਕਿਨਾਰਿਓਂ ਕਰਤਾਰਪੁਰ ਤੋਂ ਸ਼ੁਰੂ ਹੋਈ ਤੇ ਸਦੀਆਂ ਹੋ ਪਤਾ ਨੀ ਕਿੰਨੇ ਕੁ ਸਿੱਖ ਜਪਜੀ ਪੜਨ ਵਾਲੇ ਚਲੇ ਗਏ, ਕਿੰਨੇ ਕੁ ਪੜਦੇ ਨੇ, ਕਿੰਨਿਆਂ ਕੁ ਨੇ ਪੜਨਾ, ਪਰ ਕਦੀ ਕਿਸੇ ਨੇ ਕਿਹਾ ਕਿ ਰੋਜ਼ ਹੀ ਜਪਜੀ ਸਾਹਿਬ, ਕਿਉਂਕਿ ਮੇਰਾ ਗੁਰੂ ਨਿਤ ਨਵੇਂ, ਮੇਰੇ ਗੁਰੂ ਦੀ ਬਾਣੀ ਦੀ ਤਸੀਰ ਐਸੀ ਹੈ। ਕਹਿਣ ਲੱਗੇ ਬੱਚੀਏ ਇਹ ਹੈ ਕੀ? ਕਹਿਣ ਲੱਗੀ ਪਿਤਾ ਜੀ ਇਹ ਮੇਰੇ ਗੁਰੂ ਨਾਨਕ ਦੀ ਬਾਣੀ ਹੈ। ਤੇ ਅੱਗੋਂ ਬਜ਼ੁਰਗ ਬਾਬੇ ਦੀਆਂ ਅੱਖਾਂ ਵਿੱਚੋਂ ਅਥਰੂ ਇੰਜ ਡਿੱਗੇ ਜਿਵੇਂ ਮਾਨੋ ਚਿੱਟੇ ਮੋਤੀ ਡਿੱਗਦੇ ਨੇ। ਕਹਿਣ ਲੱਗੇ ਬੱਚੜੀਏ ਇਸ ਬਾਣੀ ਦੇ ਅਰਥ ਕਰਕੇ ਦੱਸੇਗੀ, ਇਹਦੇ ਅਰਥ ਕੀ ਨੇ? ਤੇ ਬੱਚੀ ਨੇ ਅਰਥ ਸ਼ੁਰੂ ਕੀਤੇ ਤੇ ਜਦੋਂ ਇੱਥੇ ਪਹੁੰਚੀ ਨਾ ਕਾਇਆ ਆਰਣ ਅਰਥ ਕਰਦੀ, ਕਹਿਣ ਲੱਗੀ ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾਇਆ ਆਰਣ, ਸਾਡਾ ਸਰੀਰ ਇੱਕ ਲੁਹਾਰ ਦੀ ਭੱਠੀ ਏ ਜਿਹਦੇ ਵਿੱਚ ਲੋਹਾ ਗਰਮ ਕੀਤਾ ਜਾਂਦਾ, ਆਰਣ ਦਾ ਅਰਥ ਹੁੰਦਾ ਭੱਠੀ, ਮਨ ਵਿੱਚ ਲੋਹਾ ਤੇ ਸਾਡਾ ਮਨ ਜਿਹੜਾ ਉਸ ਭੱਠੀ ਵਿੱਚ ਲੋਹਾ ਬਣ ਕੇ ਪਿਆ, ਸਰੀਰ ਲੁਹਾਰ ਦੀ ਭੱਠੀ ਏ ਮਨ ਲੋਹਾ। ਤੇ ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪੰਚ ਅਗਨ ਤੇ ਤਲਾਕ ਰਹੀ ਆ ਕਾਮ ਕ੍ਰੋਧ ਲੋਹ ਮੋਹ ਦੀ ਹੰਕਾਰ ਦੀ ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ। ਤੇ ਕਿਸੇ ਬੰਦੇ ਦਾ ਮਨ ਵਿਰਲੇ ਦਾ ਜਿਹੜਾ ਸਾਬਤ ਹੋਵੇ, ਨਹੀਂ ਤੇ ਇਸ ਅੱਗ ਨੇ ਸਾੜ ਕੇ ਖਤਮ ਕਰ ਦਿੱਤਾ ਮਨ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਕ ਰਹੀ ਤੇ ਅੱਗ ਬੁੱਝਦੀ ਨਹੀਂ, ਕੋਇਲੇ ਪਾਪ ਪੜੇ ਤਿਸ ਉੱਪਰ, ਪਾਪਾਂ ਦੇ ਕੋਲੇ ਪੈਂਦੇ ਨੇ, ਅੱਗ ਹੋਰ ਮੱਚਦੀ ਏ ਮਨ ਜਲਿਆ। ਸੰਨੀ ਚਿੰਤ ਭਈ, ਸੰਨੀ ਉਹ ਔਜ਼ਾਰ ਏ ਜਿਹਦੇ ਨਾਲ ਲੁਹਾਰ ਗਰਮ ਲੋਹੇ ਨੂੰ ਪਕੜਦਾ, ਚਿੰਤਾ ਦੀ ਸੰਨੀ ਏ, ਪਾਪਾਂ ਦੇ ਕੋਲੇ ਨੇ, ਮਨ ਲੋਹਾ ਵਿਕਾਰਾਂ ਦੀ ਅੱਗ ਏ। ਕਹਿ ਲੱਗੀ ਭਇਆ ਮਨੂਰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੜ ਕੇ ਬਿਲਕੁਲ ਮਨੂਰ ਹੋ ਗਿਆ, ਮਨੂਰ ਦਰ ਤੇ ਉਹ ਨਿਕੰਮਾ ਲੋਹਾ ਕਿ ਜਿਹੜਾ ਕਿਸੇ ਕੰਮ ਨਹੀਂ ਆਉਣਾ, ਭਇਆ ਮਨੂਰ। ਤੇ ਬਾਬੇ ਅਮਰਦਾਸ ਨੇ ਜਦੋਂ ਸੁਣਿਆ ਸ਼ਬਦ ਭਇਆ ਮਨੂਰ ਤੇ ਇਹਦੀਆਂ ਭੁੱਬਾਂ ਨਿਕਲ ਗਈਆਂ। ਕਹਿਣ ਲੱਗਾ ਬੱਚੀਏ ਜਿਹੜੇ ਬਚਨ ਤੇਰੇ ਗੁਰੂ ਨੇ ਕਹਿ, ਸੱਚ ਪੁੱਛ ਅਮਰਦਾਸ ਦਾ ਅੰਦਰ ਵੀ ਸੜ ਕੇ ਮਨੂਰ ਹੋ ਚੁੱਕਾ, ਮੈਂ ਤਾਂ ਸੜੇ ਹੋਏ ਲੋਹੇ ਦੀ ਤਰ੍ਹਾਂ ਵਾਂ, ਮੈਨੂੰ ਕਿਤੇ ਵੀ ਥਾਂ ਨਹੀਂ। ਤੇ ਬੀਬੀ ਅਮਰੋ ਦੇ ਅਗਲੇ ਸ਼ਬਦ ਸਨ, ਪਿਤਾ ਜੀ ਗੁਰੂ ਨਾਨਕ ਦੀ ਅਗਲੀ ਗੱਲ ਤਾਂ ਸੁਣ ਲਵੋ, ਭਇਆ ਮਨੂਰ ਜਿਹੜਾ ਨਿਕੰਮਾ ਲੋਹਾ ਸੜ ਚੁੱਕਾ, ਕੰਚਨ ਫਿਰ ਹੋਵੇ ਉਹ ਸੋਨਾ ਬਣ ਸਕਦਾ, ਪਰ ਸ਼ਰਤ ਇੱਕ ਕਿ ਜੇ ਗੁਰ ਮਿਲੇ ਤਨੇਹਾ, ਜੇ ਪੂਰਾ ਗੁਰੂ ਮਿਲ ਪਵੇ ਉਹ ਸੜੇ ਹੋਏ ਲੋਹੇ ਨੂੰ ਵੀ ਸੋਨਾ ਬਣਾ ਦਿੰਦਾ, ਪਰ ਕਿਵੇਂ ਬਣਾਉਂਦਾ? ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਨਾਨਕ ਤ੍ਰਿਸ਼ਟ ਸਦੇਹਾ, ਜੇ ਨਾਮ ਅੰਮ੍ਰਿਤ ਦੇਵੇ ਤੇ ਸੜੇ ਹੋਏ ਮਨਾਂ ਨੂੰ ਵੀ ਕੀਮਤੀ ਸੋਨੇ ਵਰਗੇ ਬਣਾ ਦਿੰਦਾ। ਬਾਬਾ ਅਮਰਦਾਸ ਕਹਿਣ ਲੱਗਾ ਬੱਚੀਏ ਗੱਲ ਤਾਂ ਤੇਰੀ ਠੀਕ ਏ ਕਿ ਸੜੇ ਹੋਏ ਲੋਹੇ ਵੀ ਸੋਨਾ ਬਣ ਸਕਦੇ ਨੇ, ਪਰ ਗੱਲ ਤਾਂ ਉੱਥੇ ਫਿਰ ਅਟਕ ਗਈ ਨਾ, ਪੂਰਾ ਗੁਰੂ ਮਿਲੇ ਕਿੱਥੋਂ, ਕਿਵੇਂ ਮੈਨੂੰ ਕੋਈ ਸੋਨਾ ਬਣਾ ਦੇਵੇ? ਸਾਧ ਸੰਗਤ ਦੇਖੋ ਗੁਰੂ ਕੇ ਸ਼ਬਦ ਵਿੱਚ ਇੰਨੀ ਤਾਕਤ ਜੇ। ਬਾਣੀ ਵਿੱਚ ਇੱਕ ਪ੍ਰਮਾਣ ਹੁੰਦਾ ਗੁਰੂ ਅਰਜਨ ਸਾਹਿਬ ਜੀ ਦਾ, ਕਹਿੰਦੇ ਨੇ ਜਿਹੜਾ ਬੰਦਾ ਦੁਨੀਆਂ ਤੋਂ ਤੰਗ ਹੋ ਜਾਏ ਨਾ, ਜਿਹਨੂੰ ਸੰਸਾਰ ਦੇ ਲੋਕ ਬਿਲਕੁਲ ਪਸੰਦ ਨਾ ਕਰਨ, ਕਈ ਵਾਰੀ ਬੰਦਾ ਪਰਿਵਾਰ ਤੋਂ ਵੀ ਦੁਖੀ ਹੁੰਦਾ ਤੇ ਫਿਰ ਇੱਕ ਆਸ ਨਾਲ ਜਿੰਦਾ, ਚਲੋ ਪਰਿਵਾਰ ਨਹੀਂ ਨਿਰੰਕਾਰ ਤੇ ਹੈ ਨਾ, ਰੱਬ ਤੇ ਹੈ ਨਾ। ਤੇ ਗੁਰੂ ਪੰਚਮ ਪਿਤਾ ਕਹਿੰਦੇ ਨੇ ਜਿਹੜਾ ਸੰਸਾਰ ਤੋਂ ਦੁਖੀ ਹੋਇਆ ਤੇ ਨਿਰੰਕਾਰ ਵੱਲ ਤੁਰ ਪਿਆ, ਤੇ ਜੇ ਨਿਰੰਕਾਰ ਵੀ ਕਹਿ ਕੇ ਤੇਰੇ ਵਰਗੇ ਨਿਕੰਮੇ ਨੂੰ ਮੇਰੇ ਘਰ ਵੀ ਥਾਂ ਨਹੀਂ, ਉਹ ਜਾਏ ਕਿੱਥੇ? ਜਿਹਨੂੰ ਸੰਸਾਰ ਨਹੀਂ ਰੱਖਦਾ ਉਹ ਨਿਰੰਕਾਰ ਵੱਲ ਜਾਂਦਾ, ਤੇ ਜਿਹਨੂੰ ਨਿਰੰਕਾਰ ਕਹਿੰਦੇ ਤੈਨੂੰ ਮੇਰੇ ਘਰ ਵੀ ਥਾਂ ਨਹੀਂ, ਉਹ ਕਿੱਥੇ ਜਾਏ? ਤੇ ਸਤਿਗੁਰੂ ਬਾਣੀ ਵਿੱਚ ਕਹਿਣ ਲੱਗੇ ਸੱਜਣਾ ਧਿਆਨ ਦੇਈ, ਜੇ ਸੰਸਾਰ ਨਹੀਂ ਰੱਖਦਾ ਨਿਰੰਕਾਰ ਨਹੀਂ ਰੱਖਦਾ ਤੇ ਪੂਰੇ ਗੁਰੂ ਕੇ ਸ਼ਬਦ ਨਾਲ ਜੁੜ ਜਾ, ਗੁਰੂ ਕੇ ਸ਼ਬਦ ਵਿੱਚ ਇੰਨੀ ਤਾਕਤ ਹੀ, ਸੰਸਾਰ ਤੇ ਨਿਰੰਕਾਰ ਦੇ ਧੱਕਿਆ ਹੋਇਆ ਨੂੰ ਵੀ ਗੁਰੂ ਪਵਿੱਤਰ ਕਰਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਕਰ ਦਿੰਦਾ। ਬਾਣੀ ਵਿੱਚ ਬਚਨ ਆਇਆ ਹਜ਼ੂਰ ਕਹਿੰਦੇ ਨੇ ਆਪੇ ਕੁਦਰਤ ਸਾਜ ਕਹਿ, ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਏ,
खोटे सचियां बार बार खोटे सच्ची दरगाह सुटियां, खोटियां नू सच्ची दरगाह विचों भी बार सर दिता। किस आगह करे पुकार किदे कुल जाके खोटा रोवे, ते साहब कहिंदे ने सतगुर पिछे भज पवे। ए आ करनी सार क्योंकि सतगुरु खोट्यो खरे करे शब्द सवार बिहार। गुरु कोल ए ताकत खोटे नू भी खरा बना दिंदा। कहन लगे बचिए मन मेरा मनूरी, गुरु नानक दे चरणा विच मैनू लै जा, जिदी बाणी सुन के टिका मिलिया ते जिदा मैं ओदा हो जावांगा उदन पता नहीं किन्ना कु आनंद मिलेगा। ते बीबी अमरो ने एक शब्द कहा, कह लगी पिता जी गुरु नानक साहब ता हो गए ने अंतर ध्यान, उन्हां दी जोत हुण मेरे पिता गुरु अंगद साहब दे अंदर विराजमान ने। मेरे पिता जी ने खडूर ते कहन लगे धीए जिथे गुरु नानक दी जोत है तू मैनू उथी लै जा, मैं हो सकदा तेरे पिता दे चरण परसा ते मेरे अंदर नू टिकाओ मिल जाए। उस वक्त बीबी अमरो ने कहा पिता जी गुरु पिता का हुक्म है, साडी आग्या तो बिना घर नहीं आना, जे मैं चली गई ते गुरु पिता की कहणगे। ते बाबे अमरदास ने कहा कहन लगे धीए जिस गुरु की बाणी दे विच इना बैराग इनी कृपा है, जदों मेरे वर्गे सड़े हुए मनूर नू गुरु पारस दे कोल लैके जाएगी ना ते मैं तरला लैके कह देंगे दाता ए अमरो तेरे करके नहीं असल विच मेरे वर्गे सड़े हुए मनूर वास्ते आई। तू चल तो सही, अज एक बीबी जेड़ी बाणी विच रंगी है। चेते रखियो जे किते बीबियां बाणी नाल जुड़ जाना ते पूरे दा पूरा घर तब्दील हो सकदा है। ध्यान दिया जे गुरमत विच बड़ी वड्डी थां है, बेबे नानकी बाणी नाल जुड़ी है ते गुरु नानक कहिंदा रबाब मैं बेबे दे रुपइयां दी लैणी है। कमाल दी गल बीबी अमरो बाणी नाल जुड़ी है ते बाबा अमरदास जिहड़ा नगूरा है अज उस बीबी दी पढ़ी हुई बाणी उस बीबी दा कमाया होया जीवन उस बाबे बजुर्ग नूं गुरु दे घर विच लैके जा रहे। एक नहीं बेअंत उदाहरणां ने। माता खीवी बीबी है जिन्हों सत्ता बलवंत कहिंदा मां जदों तेरे लंगर विच आ के बहिंदे आ ते अंज लगदा है जिवें धुप विच सड़े हुए बंदे नूं संघने पत्तियां वाला रुख ओदी छां मिल गई होवे। ध्यान रखना बीबी भानी है बाणी नाल जुड़ी है जिहड़ी पिता दी सेवा करके कहिंदी है जान ना देसां सोडियां खोरस आजार ना जरिया जावे। बीबी कदी तको वीरो वल किन्नी कु गुरमत ने रंगी है, जे घर पुत्र पैदा होए ते बीबी वीरो दे पुत्र कुर्बानी पै करदे ने। माता गुजरी वल तको, माता साहिब कौर वल तको, माता सुंदरी वल तको, कदी ओ बीबी शरण कौर वल तको जेड़ी चमकौर दी गड़ी विच शहीदां दा संस्कार पई करदी है, कदी उस बीबी हर शरण कौर वल तको जेड़ी जमराव दे किले विचों संदेश लैके पेशावर दी धरती ते पहुंचदी भी हरी सिंह नलवे दे कोल। खैर एक बीबी ने बाणी पढ़ी ओदा कमाया होया जीवन अगे अगे बीबी अमरो पिछे पिछे बजुर्ग बाबा अमरदास जिहदी उम्र 7 साल दे करीब है ते कहन लगे बचिए मैं बैठना वा बाहर ते तू घर जा के पिता तो पुछ के आ कि अज तेरे दर ते एक नगुरा आया, तेरे दर ते एक मनूर आया, तेरे दर ते एक वाहगुरु तो विछड़िया होया आया, विछड़िया नू मनाण वालिया नगुरिया दी मैल लाण वालिया मनूरां तो कंचन करन वालिया इस बुढ़े बाबे दी उम्र कंधी उत्ते रुखड़ा है, जे त्रुठा ते अज इहनू अपने चरणा नाल जोड़ लै। बीबी अमरो घर चली गई, कहिंदे ने गुरु अंगद साहिब बैठे ने, जा के पिता गुरु दे चरणा विच नमस्कार कीती आशीष दित्ती पिता ने। कहन लगे बच्चिए बिना बुलाया तो पहुंची है? कहन लगी सतगुरु आप नहीं, अज एक जग्यासू तड़फदा पिया ही तेरे चरणा दी छू चाहुंदा है। ते सतगुरु गुरु अंगद साहिब कहन लगे धीए 3 दिन हो गए ने ओदे होकियां ने मैनू आराम नहीं करन दिता, हुण जदों मिलन दा समा आया ओनू बाहर बिठा के आ गई है, आ देख मैं अज सवेर तो ओदी इंतजार पिया करना। जदों गुरु नाल नेह होवे ते गुरु भी सिख दी इंतजार करदा जे। साध संगत बाबा अमरदास गया, कदी पहला गए सन
ਜਿੱਦਣ ਭਤੀਜੇ ਦਾ ਵਿਆਹ ਸੀ ਉਦਣ ਭਾਈ ਲੈਣੇ ਨੂੰ ਗਲਵੱਕੜੀ ਪਾ ਕੇ ਮਿਲਿਆ ਸੀ ਕੁੜਮਾਚਾਰੀ ਦੇ ਨਾਤੇ ਨਾਲ, ਤੇ ਅੱਜ ਗੁਰੂ ਅਮਰਦਾਸ ਨੇ ਦੇਖਿਆ ਬਜ਼ੁਰਗ ਬਾਬੇ ਦੇ ਕੇਸ਼ ਦੁੱਧ ਵਰਗੇ ਚਿੱਟੇ ਨੇ, ਮੋਢੇ ਤੇ ਪਰਨਾ ਰੱਖਿਆ ਤੇ ਸਿਰ ਉੱਤੇ ਖੱਦਰ ਦਾ ਜਿਹੜਾ ਕੱਪੜਾ ਉਹ ਬੰਨਿਆ ਦਸਤਾਰਾ, ਤੇ ਕਹਿੰਦੇ ਨੇ ਅੱਖਾਂ ਰੋ ਰੋ ਕੇ ਸੁੱਜੀਆਂ ਪਈਆਂ ਨੇ। ਤੇ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਪਹਿਲਾਂ ਆਵਾਜ਼ ਗੂੰਜਦੀ ਸੀ ਇੰਨੀ ਉਮਰ ਲੰਘ ਗਈ ਤੂੰ ਨਗੁਰੇ, ਹੁਣ ਕੰਨਾਂ ਵਿੱਚ ਆਵਾਜ਼ ਗੂੰਜਦੀ ਹੈ ਭਇਆ ਮਨੂਰ ਕੰਚਨ ਪੀਰ ਹੋਵੇ ਜੇ ਗੁਰ ਮਿਲੇ ਤਨੇਹਾ। ਹੁਣ ਜਦੋਂ ਆਵਾਜ਼ ਗੂੰਜੀ ਕੰਨਾਂ ਵਿੱਚ ਤੇ ਗੁਰੂ ਅੰਗਦ ਸਾਹਿਬ ਅੱਗੋਂ ਗਲਵੱਕੜੀ ਵਿੱਚ ਲੈਣ ਲੱਗੇ, ਤੇ ਬਜ਼ੁਰਗ ਬਾਬਾ ਗਲਵੱਕੜੀ ਵਿੱਚੋਂ ਨਿਕਲ ਗਿਆ ਤੇ ਚਰਨਾਂ ਤੇ ਡਿੱਗ ਕੇ ਅੱਖਾਂ ਦੀਆਂ ਨਈਆਂ ਨਾਲ ਇਹਨਾਂ ਅੱਖਾਂ ਦੇ ਨੀਰ ਨਾਲ ਚਰਨ ਧੋ ਦਿੱਤੇ। ਸਾਹਿਬ ਕਹਿਣ ਲੱਗੇ ਬਾਬਾ ਜੀ ਤੁਸੀਂ ਕੁੜਮ। ਕਹਿਣ ਲੱਗੇ ਦਾਤਾ ਕੁੜਮਾਚਾਰੀ ਦਾ ਨਾਤਾ ਮੈਂ ਛੱਡ ਕੇ ਆਇਆ, ਅੱਜ ਅਮਰਦਾਸ ਉਹ ਨਹੀਂ ਜਿਹਦਾ ਭਤੀਜਾ ਤੇਰੇ ਘਰ ਵਿਆਹਿਆ, ਅੱਜ ਅਮਰਦਾਸ ਤਾਂ ਉਹ ਵੀ ਜਿਹੜਾ ਨਗੁਰਾ ਤੇ ਤੇਰੇ ਚਰਨਾਂ ਵਿੱਚੋਂ ਦਾਤਾ ਮੈਂ ਸ਼ਬਦ ਦੀ ਦਾਤ ਲੈਣ ਆਇਆ। ਕੁੜਮ ਬਣ ਕੇ ਨਹੀਂ ਜਗਿਆਸੂ ਬਣ ਕੇ ਆਇਆ, ਕੁੜਮ ਬਣ ਕੇ ਨਹੀਂ ਮਨੂਰ ਬਣ ਕੇ ਆਇਆ, ਕੁੜਮ ਬਣ ਕੇ ਨਹੀਂ ਇੱਕ ਵਿਛੜਿਆ ਹੋਇਆ ਤੇਰੇ ਚਰਨਾਂ ਵਿੱਚ ਆਇਆ। ਜੇ ਮੇਰ ਦੇ ਘਰ ਵਿੱਚ ਆਏ ਇਸ ਨਗੁਰੇ ਦੇ ਅੰਦਰ ਦੀ ਮਹਿਲ ਨੂੰ ਉਤਾਰ ਦੇ। ਬਾਬੇ ਅਮਰਦਾਸ ਨੇ ਚਰਨ ਧੋ ਦਿੱਤੇ ਗੁਰੂ ਅੰਗਦ ਸਾਹਿਬ ਦੇ। ਮੇਰੇ ਸਤਿਗੁਰੂ ਨੇ ਸੀਸ ਤੇ ਹੱਥ ਰੱਖਿਆ, ਪਤਾ ਨਹੀਂ ਹੱਥ ਰੱਖਣ ਦੀ ਦੇਰ ਸੀ ਬਾਬੇ ਅਮਰਦਾਸ ਦੇ ਅੰਦਰ ਨੂੰ ਟਿਕਾ ਮਿਲ ਗਿਆ, ਅੰਦਰ ਬਿਲਕੁਲ ਟਿਕ ਗਿਆ। ਤੇ ਗੁਰੂ ਅੰਗਦ ਸਾਹਿਬ ਪਰਤ ਕੇ ਬੋਲੇ ਨਹੀਂ, ਬਾਬਾ ਅਮਰਦਾਸ ਦੀਵਾਨ ਵਿੱਚ ਬੈਠੇ, ਉਸ ਤੋਂ ਬਾਅਦ ਇਕਾਂਤ ਵੀ ਚਲੇ ਗਏ। ਗੁਰੂ ਅੰਗਦ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾਈ ਰੱਖਿਆ। ਕਿੰਨੇ ਦਿਨ ਲੰਘ ਗਏ, ਗੁਰੂ ਅੰਗਦ ਸਾਹਿਬ ਬਿਲਕੁਲ ਨਹੀਂ ਬੁਲਾਇਆ ਬਾਬੇ ਅਮਰਦਾਸ ਨੂੰ। ਤੇ ਅੱਜ ਲੰਗਰ ਵਿੱਚ ਬਾਬਾ ਅਮਰਦਾਸ ਆਇਆ ਤੇ ਭਾਈ ਜੋਗ ਰਸੋਈਆ ਜਿਹਨੂੰ ਦੇਵਤੇ ਦੀ ਪਦਵੀ ਹਜ਼ੂਰ ਨੇ ਦਿੱਤੀ ਉਹਦੇ ਚਰਨਾਂ ਵਿੱਚ ਖਲੋ ਕੇ 7 ਸਾਲ ਦੇ ਬਾਬੇ ਨੇ ਕਿਹਾ ਭਾਈ ਜੋਗ ਮੈਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨਹੀਂ ਇਸ ਘਰ ਦੀ ਮਰਿਆਦਾ ਦਾ, ਮੈਂ ਚਾਹੁੰਦਾ ਮੈਂ ਜਿਵੇਂ ਤੁਸੀਂ ਸੇਵਾ ਕਰਦੇ ਹੋ ਮੈਂ ਨਹੀਂ ਸੇਵਾ ਕਰਾਂ, ਮੈਨੂੰ ਕੋਈ ਸੇਵਾ ਦੇ ਸਕਦਾ? ਕਹਿਣ ਲੱਗਾ ਬਾਬਾ ਤੇਰਾ ਸਰੀਰ ਵਡੇਰਾ, ਦੇਖ ਲੈ ਭਾਂਡਿਆਂ ਵਿੱਚ ਖਲੋ ਜਾ ਕਰ, ਬਰਤਨ ਮਾਂਜ ਲੈ, ਤੱਪੜ ਝਾੜ ਦਿਆ ਕਰ, ਜਾਂ ਕਿਤੇ ਲੰਗਰ ਵਿੱਚ ਲੱਕੜਾਂ ਅੱਗੇ ਡਾਹ ਦਿਆ ਕਰ, ਚੁੰਬਿਆਂ ਵਿੱਚ ਚੁੱਲ੍ਹੇ ਵਿੱਚ ਲੱਕੜ ਅੱਗੇ ਕਰਿਆ ਕਰ। ਤੇ ਬਾਬੇ ਦੀ ਨਜ਼ਰ ਪੈ ਗਈ ਪਿੱਤਲ ਦੀ ਗਾਗਰ ਤੇ। ਕਹਿਣ ਲੱਗਾ ਜੋਗ ਮੈਨੂੰ ਦੱਸੇਗਾ ਗੁਰੂ ਸਾਹਿਬ ਨੂੰ ਇਸ਼ਨਾਨ ਕਿੱਥੇ ਕਰਾਉਂਦੇ ਨੇ? ਕਹਿਣ ਲੱਗੇ ਸਤਿਗੁਰੂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਸੇਵਕ ਗਾਗਰ ਪਾਣੀ ਦੀ ਭਰ ਕੇ ਉੱਥੇ ਪਹੁੰਚ ਜਾਂਦਾ। ਤੇ ਬਾਬੇ ਨੇ ਇੱਕ ਕੱਪੜੇ ਦਾ ਲਿਆ ਉਹਨੂੰ, ਦੂਜੀ ਪਕੜ ਲਈ ਪਿੱਤਲ ਦੀ ਗਾਗਰ। ਕਹਿਣ ਲੱਗਾ ਜੋਗ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਮੇਰੇ ਗੁਰੂ ਦਾ ਇਸ਼ਨਾਨ ਮੈਂ ਕਰਾਉਣਾ ਕਰਾਂਗਾ, ਮੇਰਾ ਦਿਲ ਕਰਦਾ ਮੈਂ ਅੰਮ੍ਰਿਤ ਵੇਲੇ ਆਪਣੇ ਗੁਰੂ ਕੀ ਕਿਰਪਾ ਲਾਂ। 7 ਸਾਲ ਦਾ ਬਜ਼ੁਰਗ ਬੰਦਾ, ਹੱਦ ਹੋ ਗਈ, ਮਿਥਿਆਸ ਨਹੀਂ ਕਿ ਸਵਾਹ ਦੀ ਚੂੰਡੀ ਸੱਟੀ ਤੇ ਬੰਦਾ ਬਣ ਗਿਆ, ਕੰਨ ਦੀ ਮੈਲ ਕੱਢੀ ਤੇ ਬੁਲਾੜਾ ਦੇਵਤਾ ਪ੍ਰਗਟ ਹੋ ਗਿਆ, ਇਹ ਪ੍ਰਤੱਖ ਇਤਿਹਾਸ ਹੈ। 7 ਸਾਲ ਦੇ ਬਾਬੇ ਦੇ ਮੋਢੇ ਤੇ ਗਾਗਰ ਹੈ। ਇਤਿਹਾਸ ਕਹਿੰਦਾ ਕਿ ਪਿਛਲੇ ਪੈਰ ਇਹਨਾਂ ਨੇ ਬਿਆਸ ਦਰਿਆ ਕੋਲ ਜਾਣਾ, ਖਡੂਰ ਤੋਂ ਬਿਆਸ ਜਾਣਾ, ਆਪ ਇਸ਼ਨਾਨ ਕਰਨਾ ਤੇ ਕਹਿੰਦੇ ਉਸ ਵਕਤ ਪਾਣੀ ਦੀ ਗਾਗਰ ਭਰ ਕੇ ਮੋਢੇ ਤੇ ਰੱਖਣੀ, ਰਾਤ ਨੂੰ ਤੁਰਨਾ ਬਿਆਸ ਪਹੁੰਚਣਾ, ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਦੇ ਉੱਠਣ ਤੋਂ ਪਹਿਲਾਂ ਪਾਣੀ ਦੀ ਗਾਗਰ ਲੈ ਕੇ ਪਹੁੰਚ ਜਾਣਾ। ਤੇ ਕਈ ਵਾਰੀ ਸੋਚੀਦਾ ਬਾਬਾ ਅਮਰਦਾਸ ਇਹਨਾਂ 12 ਸਾਲਾਂ ਵਿੱਚ ਕਿਹੜੇ ਸਮੇਂ ਤੂੰ ਆਰਾਮ ਕੀਤਾ ਹੋਵੇਗਾ ਰਾਤ ਨੂੰ, ਕਿਉਂਕਿ ਤੇਰੀ ਤਾਂ ਸਾਰੀ ਰਾਤ ਆਉਣ ਤੇ ਜਾਣ ਵਿੱਚ ਨਿਕਲ ਜਾਂਦੀ ਹੋਵੇ। ਗਾਗਰ ਭਰ ਕੇ ਲਿਆਉਣੀ ਤੇ ਗੁਰੂ ਦੇ ਉੱਠਣ ਤੋਂ ਪਹਿਲਾਂ ਪਹੁੰਚ ਜਾਣਾ ਤੇ ਕਹਿੰਦੇ ਇਸ਼ਨਾਨ ਕਰਾਉਣਾ। ਕੁਝ ਦਿਨ ਇਸ਼ਨਾਨ ਕਰਾਇਆ, ਪਤਾ ਨਹੀਂ ਰੱਬ ਇੰਨਾ ਕੁ ਸੇਵਾ ਵਿੱਚੋਂ ਆ ਗਿਆ। ਕਹਿ ਦਿੱਤਾ ਗੁਰੂ ਅੰਗਦ ਸਾਹਿਬ ਜੀ ਇੱਕ ਸੇਵਾ ਮੈਨੂੰ ਹੋਰ ਦੇ ਦਿਓ। ਜਿਹੜੀ ਸੇਵਾ ਕਰਦੀ ਸੀ ਮਾਂ ਖੀਵੀ, ਉਹ ਸੇਵਾ ਸੀ ਗੁਰੂ ਅੰਗਦ ਸਾਹਿਬ ਦੇ ਬਸਤਰ ਧੋਣੇ। ਕਹਿਣ ਲੱਗੇ ਇੱਕ ਤਾਂ ਬਜ਼ੁਰਗ ਬਾਬੇ ਨੇ ਪਾਣੀ ਦੀ ਗਾਗਰ ਲੈਣੀ ਤੇ ਦੂਜਾ ਮਾਤਾ ਖੀਵੀ ਦੇ ਚਰਨਾਂ ਵਿੱਚ ਖਲੋ ਕੇ ਕਿਹਾ। ਕਹਿਣ ਲੱਗੇ ਮਾਂ, ਮਾਂ ਸ਼ਬਦ ਵਰਤਿਆ, ਇੱਕ ਕਿਰਪਾ ਮੇਰੇ ਤੇ ਕਰ ਦੇ, ਇਸ ਬੁੱਢੇ ਤੇ ਬੜੀ ਕਿਰਪਾ ਤੁਸਾਂ ਕੀਤੀ ਹੈ। ਜਿਹੜੇ ਗੁਰੂ ਅੰਗਦ ਸਾਹਿਬ ਦੇ ਬਸਤਰ ਹੁੰਦੇ ਨੇ ਨਾ, ਇਹਨਾਂ ਮੈਲੇ ਬਸਤਰਾਂ ਦੀ ਮੈਨੂੰ ਸੇਵਾ ਦੇ ਦੇ, ਕਿਉਂਕਿ ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਲਾ ਕੇ ਰੱਖ ਦੇਵੇਗੀ। ਸ਼ਬਦ ਬੜੇ ਪਿਆਰੇ ਸਨ।
ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਧੋ ਦੇਗੀ। ਗਾਗਰ ਪਾਣੀ ਦੀ ਤੇ ਗੁਰੂ ਅੰਗਦ ਸਾਹਿਬ ਦੇ ਕੱਪੜੇ ਧੋਣੇ। ਤੇ ਕਹਿੰਦੇ ਨੇ ਸਮਾਂ ਲੰਘੀ ਗਿਆ, ਬਾਬਾ ਅਮਰਦਾਸ ਪ੍ਰੇਮ ਨਾਲ ਭਿੱਜ ਕੇ ਸੇਵਾ ਕਰਨ ਲੱਗ ਪਏ। ਸਾਧ ਸੰਗਤ ਇੱਕ ਬਚਨ ਕੁਝ ਕੁ ਇਤਿਹਾਸ ਵਿੱਚੋਂ ਮਿਲਦਾ, ਇੱਥੋਂ ਤੱਕ ਕਿ ਇੰਨੀ ਸੇਵਾ ਵਿੱਚ ਪੁੱਗ ਗਏ, ਜਦੋਂ ਬਾਬਾ ਅਮਰਦਾਸ ਲੰਘਦੇ ਸਨ ਮੁਰਦਿਆਂ ਦੀਆਂ ਹੱਡੀਆਂ ਤੇ ਤਿੰਨ ਪੈ ਜਾਣੇ, ਤੇ ਕਹਿੰਦੇ ਉਹਨਾਂ ਦੇ ਤੀਜਰਾਂ ਵਿੱਚ ਵੀ ਰੂਹ ਜਿਹੜੀ ਬੋਲਣ ਲੱਗ ਪੈਂਦੀ ਸੀ, ਇੰਨੀ ਕਮਾਈ ਕੀਤੀ। ਕਵੀ ਸੰਤੋਖ ਸਿੰਘ ਨੇ ਵੀ ਦੱਸਿਆ 12 ਸਾਲ ਗਾਗਰ ਧੋਈ। ਪਰ ਮੈਂ ਇੱਕ ਅਰਜ਼ ਕਰਾਂ, ਬਾਬੇ ਦੀ ਸੇਵਾ ਕਰਨ ਦਾ ਢੰਗ ਸੀ। ਇੱਕ ਬਾਣੀ ਵਿੱਚ ਬਚਨ ਆਉਂਦਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਹੁਣ ਜੇ ਇਕੱਲੀ ਅਸੀਂ ਇੰਨੀ ਕੋ ਗੱਲ ਕਹੀਏ ਜੀ ਬਾਬੇ ਨੇ ਪਾਣੀ ਧੋ ਕੇ ਗੱਦੀ ਲੈ ਲਈ, ਪਰ ਮੈਂ ਇੱਕ ਬੇਨਤੀ ਕਰਾਂ, ਆਪਣੇ ਪਿੰਡਾਂ ਵਿੱਚ ਝੂਰ ਜਿਹੜੇ ਨੇ ਨਾ, ਉਹਨਾਂ ਦਾ ਵਿਚਾਰ ਇਹਦਾ ਕਿਤਾ ਹੀ ਹੋਵੇ, ਸਵੇਰੇ ਵੀ ਪਾਣੀ ਧੋਣਾ, ਸ਼ਾਮ ਨੂੰ ਵੀ ਪਾਣੀ ਧੋਣਾ, ਉਹਨਾਂ ਨੂੰ ਵੀ ਗੱਦੀ ਕਿਸੇ ਨੇ ਦਿੱਤੀ? ਇਕੱਲੀ ਪਾਣੀ ਧੋਣ ਦੀ ਗੱਲ ਨਹੀਂ, ਪੰਕਤੀ ਵੱਲ ਧਿਆਨ ਦਿਓ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਤੇ ਸਾਨੂੰ ਹਰ ਇੱਕ ਨੂੰ ਪਹਿਰਾ ਦੇਣਾ ਚਾਹੀਦਾ, ਜਦੋਂ ਤੂੰ ਗੁਰੂ ਕੀ ਸੇਵਾ ਕਰੇ, ਇਹ ਮਤ ਸੋਚੀ ਮੈਂ ਫਲਾਣੇ ਬੰਦੇ ਦੇ ਇੰਨੇ ਭਾਂਡੇ ਮਾਂਜੇ, ਭਾਂਡੇ ਸੰਗਤ ਤੇ ਹੋਣ ਤੇ ਚਿੱਤ ਤੇਰਾ ਹੋਵੇ, ਮੈਂ ਗੁਰੂ ਨਾਨਕ ਦੇ ਭਾਂਡੇ ਪਿਆ ਮਾਂਜਣਾ, ਚਿੱਤ ਗੁਰੂ ਵੱਲ। ਬਾਬੇ ਅਮਰਦਾਸ ਦੇ ਮੋਢੇ ਤੇ ਗਾਗਰ, ਚਿੱਤ ਗੁਰੂ ਵੱਲ। 12 ਸਾਲ ਗਾਗਰ ਧੋਈ ਤੇ ਅੱਜ ਅੰਮ੍ਰਿਤ ਵੇਲੇ ਜਦੋਂ ਗਾਗਰ ਲੈ ਕੇ ਤੁਰਿਆ ਬਾਬਾ, ਤੇ ਇੰਨਾ ਕੁ ਬਾਣੀ ਵਿੱਚ ਰਚ ਗਿਆ। ਭੱਟਾਂ ਨੇ ਬੜੇ ਪਿਆਰੇ ਬਚਨ ਕਹੇ, ਕਹਿੰਦੇ ਨੇ ਗੁਰੂ ਅਮਰਦਾਸ ਜਿਹੜੀ ਤੁਸੀਂ ਪੜ੍ਹਾਈ ਕੀਤੀ ਨਾ, ਉਹ ਵੀ ਇੱਕ ਵਾਹਿਗੁਰੂ ਦੇ ਨਾਮ ਦੀ ਕੀਤੀ। ਕਹਿੰਦੇ ਨੇ ਜਦੋਂ ਤੇਰੇ ਨੇਤਰ ਖੁੱਲਦੇ ਸਨ ਗਾਗਰ ਚੁੱਕ ਕੇ, ਉਦੋਂ ਤੇਰੇ ਨੇਤਰਾਂ ਵਿੱਚੋਂ ਇੱਕ ਤੋਂ ਬੀਜਾ ਦੂਜਾ ਦਿਸਦਾ ਹੀ ਕੋਈ ਨਹੀਂ ਸੀ। ਜਦੋਂ ਤੁਸੀਂ ਮੁੱਖ ਵਿੱਚੋਂ ਬੋਲਦੇ ਸੋ, ਵਾਹਿਗੁਰੂ ਤੋਂ ਬਿਨਾਂ ਦੂਜਾ ਹੈ ਹੀ ਨਹੀਂ। ਤੇ ਬਾਬਾ ਅਮਰਦਾਸ, ਪਹਿਲੀ ਗੱਲ ਤਾਂ ਕਦੀ ਤੁਸੀਂ ਟਿਕੇ ਨਹੀਂ, ਜੇ ਟਿਕੇ ਕਿਤੇ ਅੱਖ ਲੱਗ ਗਈ, ਸੁਪਨਾ ਆ ਗਿਆ, ਤੈਨੂੰ ਸੁਪਨਾ ਵੀ ਇੱਕ ਤੋਂ ਬਿਨਾਂ ਦੂਜੇ ਦਾ ਆਉਂਦਾ ਹੀ ਕੋਈ ਨਹੀਂ ਸੀ। ਭੱਟਾਂ ਨੇ ਕਮਾਈ ਦੀ ਗੱਲ ਕਰਦਿਆਂ ਕਿਹਾ, ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ ਦੋ ਖਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇਂ ਲੀਣੋ, ਤੀਸ ਇੱਕ ਅਰਪੰਚ ਸਿੱਧ ਤੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲ ਭੜੇ ਤੂੰ ਇੱਕ ਲੋੜ ਹੈ ਇੱਕ ਮੰਨਿਓ। ਅੱਜ ਜਦੋਂ ਗਾਗਰ ਭਰ ਕੇ ਤੁਰੇ, ਉਧਰ ਤੂਫਾਨ ਹੈ, ਬਿਜਲੀ ਚਮਕਦੀ ਹੈ, ਤੇ ਉਧਰ ਬਾਬੇ ਨੇ ਵੀ ਨਿਸ਼ਚਾ ਕੀਤਾ ਮੈਂ ਗੁਰੂ ਦੇ ਇਸ਼ਨਾਨ ਤੋਂ ਪਹਿਲਾਂ ਪਾਣੀ ਪਹੁੰਚਾ ਦੇਣਾ। ਕਹਿੰਦੇ ਤੁਰਦੇ ਪਹੁੰਚੇ ਖਡੂਰ, ਸਾਨੂੰ ਸਭ ਨੂੰ ਪਤਾ ਖੱਡੀ ਵਿੱਚ ਡਿੱਗੇ ਨੇ, ਤੇ ਜੁਲਾਈ ਨੇ ਇੰਨੀ ਆਵਾਜ਼ ਦੇ ਕੇ ਪੁੱਛਿਆ ਕੌਣ ਇਸ ਵੇਲੇ, ਤੇ ਅੰਦਰੋਂ ਜੁਲਾਈ ਨੇ ਬੋਲ ਕੇ ਕਿਹਾ, ਕਹਿਣ ਲੱਗਾ ਕੌਣ ਹੋਣਾ, ਉਹੀ ਅਮਰੂ ਨਥਾਣਾ ਜਿਹੜਾ ਟੁਕੜਿਆਂ ਦੀ ਖਾਤਰ ਕੁੜਮਾਂ ਦੇ ਦਰ ਤੇ ਬੈਠਾ ਹੋਇਆ, ਜਿਹੜਾ ਰੋਟੀ ਦੀ ਖਾਤਰ ਇੱਥੇ ਦਿਨ ਰਾਤ ਗਾਗਰ ਚੁੱਕੀ ਫਿਰਦਾ, ਜਿਹਨੂੰ ਚੈਨ ਨਹੀਂ। ਜਦੋਂ ਸ਼ਬਦ ਵਰਤਿਆ ਨਥਾਣਾ, ਤੇ ਬਾਬੇ ਅਮਰਦਾਸ ਨੇ ਕਿਹਾ ਨਹੀਂ ਚੱਲੀਏ, ਤੂੰ ਮੈਨੂੰ ਜੋ ਮਰਜ਼ੀ ਕਹੇ ਪਰ ਨਥਾਵਾਂ ਨਾ ਕਹੀ, ਕਿਉਂਕਿ ਜਿਹੜਾ ਗੁਰੂ ਨਾਨਕ ਦਾ ਹੋਵੇ ਉਹ ਕਦੀ ਨਥਾਵਾਂ ਨਹੀਂ ਹੁੰਦਾ। ਸੀ ਮੈਂ ਕਦੀ ਨਥਾਵਾਂ, ਪਰ ਜਿੱਦਣ ਦਾ ਗੁਰੂ ਅੰਗਦ ਸਾਹਿਬ ਦੇ ਦਰ ਤੇ ਆ ਗਏ, ਉਦੋਂ ਦੀ ਮੇਰੇ ਨਥਾਵੇਂ ਦੀ ਥਾਂ ਗੁਰੂ ਨਾਨਕ ਬਣ ਗਿਆ। ਮੈਂ ਨਥਾਵਾਂ ਨਹੀਂ, ਮੇਰੀ ਥਾਂ ਗੁਰੂ ਨਾਨਕ। ਗਾਗਰ ਡਿੱਗੀ ਪਰ ਪਾਣੀ ਨਹੀਂ ਡੁੱਲਣ ਦਿੱਤਾ, ਗੁਰੂ ਅੰਗਦ ਸਾਹਿਬ ਦਾ ਕਿਵਾੜ ਖੁੱਲਿਆ, ਸਤਿਗੁਰੂ ਨੇ ਦਰਵਾਜ਼ਾ ਖੋਲ੍ਹਿਆ ਤੇ ਪੁੱਛਿਆ ਅਮਰਦਾਸ ਅੱਜ ਇੰਨੀ ਦੇਰ ਨਾਲ ਕਿਉਂ ਕਿਉਂ ਦੇਰੀ ਹੋ ਗਈ? ਬੋਲੇ ਕੁਝ ਨਹੀਂ, ਸਿਰਫ ਅੱਖਾਂ ਵਿੱਚੋਂ ਨੀਰ ਸੀ ਤੇ ਮਨ ਕਹਿ ਰਿਹਾ ਸੀ ਮਨਾ ਦੇਖ ਅੱਜ ਤਾਂ ਸਰੀਰ ਵੀ ਜਵਾਬ ਦੇਈ ਜਾਂਦਾ। ਹਜ਼ੂਰ ਨੇ ਝੰਜੋੜ ਕੇ ਪੁੱਛਿਆ ਅਮਰਦਾਸ ਦੇਰੀ ਕਿਉਂ? ਤੇ ਚਰਨ ਪਕੜ ਕੇ ਕਿਹਾ ਦਾਤਾ ਸਰੀਰ ਵਡੇਰਾ, ਅੱਜ ਤਾਂ ਪਾਣੀ ਦੀ ਗਾਗਰ ਲੈਂਦਿਆਂ ਡਿੱਗ ਪਿਆ, ਜਦੋਂ ਸ਼ਬਦ ਵਰਤਿਆ ਡਿੱਗ ਪਿਆ ਵਾ। ਤੇ ਸਤਿਗੁਰੂ ਨੇ ਛਾਤੀ ਨਾਲ ਲਾ ਕੇ ਕਿਹਾ ਅਮਰਦਾਸ ਮੈਂ ਇਸ ਦਿਨ ਦੀ ਇੰਤਜ਼ਾਰ ਵੀ ਸਾਂ, ਕਦੋਂ ਤੂੰ ਡਿੱਗੇ ਮੈਂ ਤੈਨੂੰ ਡਿੱਗੇ ਹੋਏ ਨੂੰ ਗੁਰੂ ਨਾਨਕ ਦਾ ਤਖ ਦੇ ਦੇ। ਡਿੱਗਣਾ ਹੀ ਤਾਂ ਮੁਸ਼ਕਲ, ਬੰਦਾ ਡਿੱਗਣ ਲਈ ਤਿਆਰ ਨਹੀਂ। ਰਮਨ ਸੇ ਸ਼ਬਦ ਅੰਦਰ ਕਹਿਣ ਲੱਗੇ ਦੇਖ ਅਮਰਦਾਸ ਤੂੰ ਕਹਿੰਦਾ ਮੈਂ ਡਿੱਗਾਂ ਵਾ, ਜਦੋਂ ਫਲ ਪੱਕ ਜਾਂਦਾ, ਪੱਕਣ ਤੋਂ ਬਾਅਦ ਜ਼ਮੀਨ ਤੇ ਡਿੱਗਦਾ, ਤੇ ਫਲ ਉਹਨਾਂ ਰੁੱਖਾਂ ਦੇ ਪੱਕਦੇ ਨੇ ਜਿਨ੍ਹਾਂ ਨੇ ਸਰਦੀ ਨੂੰ ਗਰਮੀ ਨੂੰ ਝੱਖੜ ਨੂੰ ਕੱਕਰ ਨੂੰ پنڈے سے ہنڈایا تو 12 سال سیوا کیتی ڈگا پچھے وے کہ لگا داتا کھڈی وچ تے شبد ورتے ایک ودوان سجن نے حضور کہ لگے کھڈی ماڑی نہیں تینوں کھڈی وچ ڈگے نوں میں گدی دیا گا کھڈی تو گدی مل گئی تو گاگر چکی اج گاگر نے تینوں دنیا وچ اجاگر کر دے گاگر نے اجاگر کر دتا کھڈی دے گدی دے دتی تے اج دے دن پیارے جڑا کل لنگیا میرے گرو امر داس نوں چٹے بستر پہنائے دودھ ورگا چٹا داڑا تے جدو چٹے بستر پہنا دتے گرو انگد صاحب نے پیار نال سنگھاسن تے بٹھایا تے سنگت وچ پری وچ کیا میرے پتر میرے سکھو میرے بھراو اج تو بعد گرو نانک دے تخت دا مالک بزرگ بابا امر داس اج تو بعد انگد دے درشن تسی گرو امر داس وچوں کرنے پہلی نمسکار گرو انگد صاحب نے کیتی جدو گرگدی تے براجمان ہو گئے میں صرف 5-4 منٹ کہہ کے سماپتی کرنا جے گرو امر داس دے پورے درشن کرنے دے نا تے پٹاں دے سوئیاں وچ 22 سوئیے گرو امر داس جی دی اس پت وچ نے ایک شبد پٹ نے بڑا سونا کیا کہن لگے اے میترو جے تسی سبل ہونا تے گرو امر داس دے درشن کرو کہن لگے اپنی اکھاں نو اپنی زبان نو اے رسنا جے تو سبل ہونا تے گرو امر داس کیا کر تن گرو امر داس جے کنو تسی سبل ہونا گرو امر داس دی بانی سنو جے چرنو تسی پوتر ہونا تے گرو امر داس دے راہ تے تڑو تے کہن لگے جے دو ہتھاں نو پوتر کرنے تے گرو امر داس دے چرن گھٹ کے پکڑنا جے ہردے نو پوتر کرنے تے ہردے وچ گرو امر داس دی بانی نو ٹکا پت نے شبد کیا چرن تا پر سکیا تے چرن گر امر پول رہے ہاتھ تا پر سکیا تے ہاتھ لگے گر امر پے جی تا پر سکیا تے جی گر امر پڑھیجے نین تا پر سکیا تے نین گر امر پکھیجے سرون تا پر سکیا تے سرون گر امر سنیجے اے گرو گوبند صاحب دے بچن نے کہن لگے ہیو تا پر سکیا جے ہردے نو پوتر کرنے تے ہردے وچ گرو امر داس نو ٹکا لے تے پوچھا اے دے پرسن نال ہووے گا کی تے اگلا سویا سی گرو امر داس پرسیا پوہم پاتک بناس ہے گرو امر داس دے چرن دھرتی تے پے گئے دھرتی دے پاپ دور ہو گئے گرو امر داس پرسیا سدھ سادک احساس ہے گرو امر داس پرسیا دھیان لئی ہے پوہم کہ گرو امر داس دے پرسن نال دھیان جڑ جاندا ہے گر امر داس پرسیا اپاؤ لگتا ہے نرپیتا ملتی ہے گو چکا ہے جنم مرن کا چکر مٹ مٹ جاتا ہے اگلا بچن سی ایک دن در سے ایک نل پچھان آ جاتی ہے ایک دن دگن جو تور ہے جا سمنتر مان ویل ہے جال پا پدارت اتنے گرو امر داس دت ہے ملے جدو گرو امر داس کی مہما کی تے پتا نے انتلا بائیاں سویا جڑا کیا بس گل ہی کوئی نہ رہن دتی پوچھا گرو امر داس دے کنے کو گن نے تے پت نے بڑی اچھی آواز وچ کیا کہ لگا میہ پیندا ہے منک اے تا دس دے گا اج میہ پینا ہے پر اے نہیں دسے گا اج بدلاں وچوں کنے ہزار کنے کروڑ بوندا ڈگڑیاں بسنت دی رت وچ فل کھڑدے نے پھلاں دی گنتی نہیں آ دھرتی دے رکھاں دی گنتی نہیں سمندر دیاں اٹھ دیاں لہراں نوں کوئی نہیں گن سکدا پر کہن لگے ہو سکدا ہے آن والے سمے وچ کوئی اڈور سماپتی لا کے بدلاں دیاں کنیاں نوں وی گل ہے میہ پین لگ وقت بسنت دی رت وچ ایک ایک فل نوں وی گل ہے بناسپتی نوں وی گل ہے سمندر دیاں لہراں دی وی گنتی کر لے پر گرو امر داس جنی کو سیوا تے سمرن تو کر سکے ہیں بندہ جنی مرضی واہ لا لے ایک دعویٰ کرنی ہے تیرے گناہ دا انت کسے نہیں ہو پاتا پت نے تائیں کیا کن ہر بوند در تے بدلاں دیاں کڑیاں بس او رماول کسم بسنت گننت نہ آوے رس کرن اتر ساگر کو گنگ ترنگ انت کو پاوے رودر دھیان گیان ستگر کے کب جن پل انہیں جو گاوے پر نال کہہ دتا پلے امر داس گن تیرے تیری اکما تو بن آوے تیرے گناہ دا کوئی انت نہیں آؤ پیارے اس گرو امر داس جی دی بانی گرو گرنتھ صاحب دے 17 راگاں وچ درج تے میرا گرو اکو گل کہندا ہے جے کچھ لینا ہی پھر جڑ کے کہ ہستی سر جو انکس ہے ایرن جو سر دے منتن آگا رات ہے او بھی سیو کرے جب اینی سیوا کرے گا یوں گرمک آپ نواری ہے سب راج سرشت کا لے انیا کو بینتیاں پروان کرنیا خویاں بیمت پلا کرپا کر کے بچ دینیا واہ گرو جی کا خلصہ واہ گرو جی کی